सतनाम करता पुरख निरपो निर्वैर अकाल मूर्त जूनी सैभंगर प्रसाद जप आदि सच जुगाद सच है पी सच नानक होसी पी सच एक ओंकार सतगुरु प्रसाद श्री महर जी की फतेह जाप श्री मुख पाक पातशाह दसवें शब संत प्रसाद चक्र चहन बरन जा तिर पात निहंजे रूप रंगर रेख भेकु कह न सकत के अचल मूर्त अनुपा प्रकाश मित तोज कहिजय कोट इंद्र इंद्रान साह साहान गणिजय त्रिपवन मिहीप सुर नर असुर नेत नेत बन तिरन कहत तय सर्व नाम कथय कवन कर्म नाम वर्ण समत त्रिपवन मिहीप सुर नर असुर नेत नेत बन तिरन कहत तय सर्व नाम कथय कवन कर्म नाम वर्ण समत कहाँ बुद्ध प्रगत छुमारी कर्ण सके महिमा जो तिहारी हम न सकत कर सक तुम्हारी आप ले हो तुम कथा सुधारी भूकूच रह शास्त्र खटे फिंग गिरन चढ़ जाए अंध लख बदरोस बदरो सुने जब काल कृपा कराए सगल द्वार को छाड़ के गह तुम्हारो द्वार बहे गए की लाज यस गोविंदास तुहार सगल द्वार को छाड़ के गहो तुम्हारो द्वार बहे गए की लाज यस गोविंदास तुहार सो कौटल गुरु सेवी है एन सह सुहाय दर्शन पर से गुरु के जन्म मरण दुख जाय हो वह सिफ्त कुसमदी नूर सो कुर सो चटिए तू डिठे सचे पातशाह मल जन्म जन्म दी कटिए सज्जन सच्चा पातशाह सिर सहंद साहु जिस पास बैठे सोहिए सुना नावे साहु सज्जन सच्चा पातशाह सिर सहंद साहु इस पास बैठे सोहिए सुना नावे साहु
महला पंजवा प्रभ की सरन सगल पाया थे दुख बिन सुख पाया दयाल होआ पार ब्रह्म स्वामी पूरा सतगुर त्याया प्रभ की सरन सगल पाया थे दुख बिन सुख पाया दयाल होआ पार ब्रह्म स्वामी पूरा सतगुर त्याया प्रभु जियो तू मेरो साहेब दाता कर कृपा प्रभु दीन दयाला गुण गावो रंग राता रहाओ सतगुर नाम निदान दड़ाया चिंता सगल विनाशी कर कृपा अपनो कर लीना मन बसया विनाशी ताको विघन न को लग जो सतगुर अपने रखे चरण कमल बसे हृदय अंतर अमृत हर रस चाखे कर सेवा सेवक प्रभ अपने जिन मन की छुप जाई नानक दास ताकै बनिहारा जिन पूरन पैज रखाई कर सेवा सेवक प्रभ अपने जिन मन की छुप जाई नानक दास ताकै बनिहारा जिन पूरन पैज रखाई वाहिगुरु जी का खालसा वाहिगुरु जी की फतेह वाहिगुरु साहेब जियो बैसाख तीरज के तीरन क्यों बाडिया, जिन्ना प्रेम बिछोह हर साजन पुरख विसार का लगी माया तो। पुत्र कलतर ना संगत ना हर अवनासी ओ, पालच पालच सगली मुई झूठा धंदा मोह। एक सहार के नाम बेना अगै लइया खोहे, दयो विसार गुचना प्रभु बिन अवर ना कोहे। प्रीतम चरनी जो लगे तिनकी निर्मल सोए, नानक की प्रभु बेनती प्रभु मिलो प्राप्त होए। वैसाख सुहावा ता लगै जा संत भेटै हर सोए, नानक की प्रभु बेनती प्रभु मिलो प्राप्त होए। वैसाख सुहावा ता लगै जा संत भेटै हर सोए। वैसाख तीरन क्यों वाढिया, जिन्ना प्रेम बिछोह।
वाहिगुरू जी का खालसा, वाहिगुरू जी की फतेह। परम सत्कार्यो गुरु खालसा साध संग जीओ, आप गुरमुख माई भाई संगत दूरों नेड़ियों, अज दे पुरब दिहाड़े विसाखी वाले दिन इस स्थान ते पुजे हो, जिथे इस स्थान का जो होंद विच आना वो जपियां तपियां ते गुरबाणी ने कमाई अभ्यास करन वाले ते धर्म दी किरत करन वाले दा अस्थान है। जैसे बाबा खजान सिंह जी, उन्होंने बहुत जप तप किया, धर्म दी किरत की थी, परंतु उन्होंने श्रेष्ठ सुपुत्र संत बाबा ज्ञानी सुंदर सिंह जी, उन्होंने नाल रहने हुआ किरत भी करते रहे, संगत भी करते रहे, गुरबाणी की कमाई भी करते रहे। उपरंत जो ब्रह्म विद्या गुरबाणी इतिहास गुरु करते ये सब कुछ अध्ययन करके गुरुखां दी संगत दे विचों ते उह जिहा जीवन बना के संगतां दे विच प्रचार विचार करदे रहे, जिन्हां ने करनी दा सदका जो ये पिंडर नगर है इत्थे उन्हां दा जन्म होने करके वो पिंडर नगर भी अज तक थां थां दे उत्ते प्रसिद्ध है। और उन्होंने करनी जप तप करके जिहड़े अगे तो अगे रहन वाले पमा साडा इन्ना जप तप नहीं है वो करनी नहीं है, पर फिर भी लोग सत्कार करते हैं कि हाँ ये पिंडरां वाले। सो इस स्थान ते आप गुरमुख माई पाई अज वैसाखी दे पुरब दिहाड़े ते पुजे हो, गुरु महाराज जी की हजूरी विखे सज के पहला कीर्तन श्रवण किया है। कीर्तन भी उन्हां पजंगियां नौजवानों तो सुनिया है जो कि श्री अमृतसर साहब इन्हां संत बाबा सुंदर सिंह जी दे पवित्र नाम ते वो स्थान या डेरा ਸਜਾਇਆ ਅਤੇ ਉੱਥੇ ਹੀ ਉਹ ਵੀ ਜਗ੍ਹਾ ਗਿਆਨੀ ਹਰਭਜਨ ਸਿੰਘ ਜੀ ਨੇ ਮੁੱਲ ਲੈ ਕੇ ਦਿੱਤੀ ਸੀ ਵੀ ਇੱਥੇ ਇਸ ਨਗਰ ਦੇ ਵਿੱਚ ਵੀ ਉਹਨਾਂ ਦਾ ਨਾਮ ਅਤੇ ਬਾਣੀ ਵਿਚਾਰ ਅੱਗੇ ਜੋ ਵੀ ਇੱਥੇ ਰਹਿਣ ਇਹ ਸੰਸਥਾ ਚੱਲੀ ਰਹੇ। ਸੋ ਉੱਥੇ ਕੀਰਤਨ ਵੀ ਸਿਖਾਇਆ ਜਾਂਦਾ ਹੈ, ਗੁਰਬਾਣੀ ਦਾ ਪਾਠ ਵੀ ਕਰਾਇਆ ਜਾਂਦਾ ਹੈ। ਮੁਖੀ ਸੇਵਾਦਾਰ ਸੰਤ ਬਾਬਾ ਸੰਤ ਸਿੰਘ ਜੀ ਹੋਰ ਉਹਨਾਂ ਦੇ ਨਾਲ ਸਹਿਯੋਗ ਦੇ ਰਹੇ ਨੇ, ਉਹਨਾਂ ਤੋਂ ਆਪ ਜੀ ਨੇ ਨੌਜਵਾਨਾਂ ਭਜੰਗੀਆਂ ਤੋਂ ਕੀਰਤਨ ਸਰਵਣ ਕੀਤਾ। ਉਸ ਤੋਂ ਉਪਰੰਤ ਗੁਰੂ ਘਰ ਦੀ ਮਰਿਆਦਾ ਅਨੁਸਾਰ ਜੋ 12 ਮਹੀਨਿਆਂ ਦੁਆਰਾ ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ ਕਿ ਉਹ ਸੰਪੂਰਨ ਪਾਠ ਸਰਵਣ ਕੀਤਾ। ਫਿਰ ਦੁਬਾਰਾ ਜੋ ਮਹੀਨਾ ਵਿਸਾਖ ਹੈ ਉਹ ਵੀ ਸੁਣਿਆ, ਜਿਸ ਦੀ ਆਪਾਂ ਰਲ ਮਿਲ ਕੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਵਿਚਾਰ ਕਰਨੀ ਹੈ। ਇਹ ਵਿਸਾਖ ਦਾ ਮਹੀਨਾ ਜਿਸ ਨੂੰ ਆਮ ਕਰਕੇ ਵਿਸਾਖੀ ਦੇ ਨਾਮ ਕਰਕੇ ਕਿਹਾ ਜਾਂਦਾ ਹੈ, ਪ੍ਰਸਿੱਧ ਹੈ। ਇਹ ਸਾਰੇ ਭਾਰਤ ਭੂਮੀ ਦੇ ਵਿੱਚ ਹੀ ਇਸ ਦੀ ਮਹਾਨਤਾ ਮੰਨੀ ਜਾਂਦੀ ਹੈ, ਕਿਉਂਕਿ ਇਹ ਵਿਸਾਖ ਇਹਨਾਂ ਇਸ ਸਮੇਂ ਦੇ ਵਿੱਚ ਹੀ ਜੋ ਸਾਡੇ ਸਰੀਰ ਦਾ ਆਧਾਰ ਅੰਨ ਹੈ ਉਹ ਵਧੇਰੇ ਕਰਕੇ ਖੇਤਾਂ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਸਭ ਨੂੰ। ਇਸ ਕਰਕੇ ਵੀ ਇਹਨੂੰ ਸ੍ਰੇਸ਼ਟਤਾ ਦਿੱਤੀ ਜਾਂਦੀ ਹੈ, ਮੁਖਤਾ ਦਿੱਤੀ ਜਾਂਦੀ ਹੈ। ਦੂਸਰੇ ਗੁਰੂ ਘਰ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਇਸ ਦੀ ਵੱਡੀ ਮਹਾਨਤਾ ਇਹ ਹੈ ਕਿ ਦਸਵੇਂ ਸਰੂਪ ਦੇ ਵਿੱਚ ਜੋ ਆਪ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਦਸਵੇਂ ਸਰੂਪ ਧਾਰਨ ਕੀਤੇ ਅਤੇ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਸੀ ਕਿ ਸੰਸਾਰ ਦੇ ਵਿੱਚ ਬਹੁਤ ਸਾਰੇ ਮਤ ਮਤਾਂਤਰ ਹਨ, ਪੰਥ ਮਜ਼ਹਬ ਚੱਲੇ ਹੋਏ ਹਨ, ਉਹਨਾਂ ਦੇ ਆਪੋ ਆਪਣੇ ਰਹਿਬਰਾਂ ਦੇ ਨਾਂ 'ਤੇ ਮੁਖੀਆਂ ਦੇ ਨਾਂ 'ਤੇ ਹੈ। ਜਿਵੇਂ ਮੁਸਲਮਾਨ ਨੇ ਵੀ ਇਹ ਜੀ ਆਪਣੇ ਮਹਾਦੀਨ ਮੁਹੰਮਦ ਸਾਹਿਬ ਹੈ ਜਾਂ ਇਬਰਾਹਿਮ ਹੈ ਜਾਂ ਯਹੂਦੇ ਹਨ ਇਹ, ਅਤੇ ਬੋਧੀ ਹੈ ਜੈਨੀ ਹੈ ਜਾਂ ਉਹਨਾਂ ਦੇ ਵੱਡਿਆਂ ਦੇ ਨਾਮ ਲਏ ਜਾਂਦੇ ਨੇ। ਅਤੇ ਜੋ ਵਾਹਿਗੁਰੂ ਪਰਮੇਸ਼ੁਰ ਦੀ ਰਜ਼ਾ ਦੇ ਅੰਦਰ ਉਹ ਹੁਕਮ ਕਰਕੇ ਭੇਜੇ ਗਏ ਸੀ ਵੀ ਤੁਸੀਂ ਜਾ ਕੇ ਜੀਵਨ ਦੇ ਤਾਂ ਪਰਮੇਸ਼ੁਰ ਦੀ ਭਗਤੀ ਦੜਾਓ, ਇਸ ਰਸਤੇ ਪਾਓ, ਆਪ ਕੁਝ ਨਾ ਕਰੋ, ਅਤੇ ਆਪ ਸਗੋਂ ਉਹ ਪਹਿਲਾਂ ਜਪ ਤਪ ਕਰਕੇ ਕਮਾਈ ਕਰਕੇ ਦਿਖਾਓ, ਫਿਰ ਜਿਹੜੇ ਜੀਵ ਹਨ ਖਾਸ ਕਰਕੇ ਕਲਯੁਗ ਜੀਵ ਉਹ ਫਿਰ ਉਸ ਰਸਤੇ 'ਤੇ ਚੱਲਣਗੇ। ਠੀਕ ਹੈ, ਉਹਨਾਂ ਨੇ ਪ੍ਰਚਾਰ ਤਾਂ ਕੀਤਾ ਪਰ ਉਹਨਾਂ ਦੇ ਜਿਹੜੇ ਪੈਰੋਕਾਰ ਸਨ ਜਾਂ ਉਹਨਾਂ ਨੇ ਵੀ ਅਸੀਂ ਹੀ ਇਸ ਗੱਲ ਦੇ ਮੁਖੀ ਪ੍ਰਚਾਰਕ ਹੈ, ਇਸ ਮਜ਼ਹਬ ਨੂੰ ਚਲਾਉਣ ਵਾਲੇ ਹਨ, ਅਤੇ ਦੂਜੇ ਵੀ ਉਹਨਾਂ ਨੂੰ ਵੀ ਮੰਨਣ ਲੱਗ ਪਏ। ਬਹੁਤਿਆਂ ਨੇ ਇਹ ਵੀ ਜਿਹੜੀ ਸਿਧਾਂਤਕ ਤੌਰ ਦੇ ਉੱਤੇ ਵੀ ਇਹ ਤਾਂ ਬ੍ਰਹਮ ਸਰੂਪ ਹੀ ਹਨ, ਵੀ ਪਰਮੇਸ਼ੁਰ ਸਰੂਪ ਹੀ ਹਨ, ਉਹ ਉਹਨਾਂ ਨੂੰ ਮੰਨੀ ਗਏ। ਜਿਸ ਤਰ੍ਹਾਂ ਬੋਲਤਾ ਕਰਕੇ ਹਿੰਦੂ ਮਤ ਦੇ ਵਿੱਚ ਪੁਰਾਣਿਕ ਮਤ ਅਨੁਸਾਰ ਪੰਜ ਈਸ਼ਵਰ ਮੰਨੇ ਹਨ। ਈਸ਼ਵਰ ਹੈ ਐਸ਼ਵਰਜ ਵਿਭੂਤੀ ਸ਼ਕਤੀਆਂ ਵਾਲਿਆਂ ਨੂੰ ਕਹਿੰਦੇ ਹੈ, ਵੀ ਉਹ ਆਪਣੇ ਵਿਸ਼ਨੂੰ ਜੀ महादेव जी, गणेश जी, सूरज ते देवी, पर उन्होंने जिहड़े उन्होंने पैरोकार ने या उन्होंने भी यही विशेष करके उन्होंने भी ये नहीं उन्होंने सिख्या दिती भी असी ब्रह्म नहीं हाँ, असं जो उन्हें भेजे हुए सेवादार हैं भी आ कम करना है, सेवक हैं दास हाँ, तो ना उन्होंने सिख्या दिती भी जिहड़े परमेश्वर के सेवक है दास है उन्होंने दासा के दास हैं सी जिहड़े उहदा नाम भी जपदे है। ये वाहिगुरु परमेश्वर ने फिर खास करके आप ज्योत रूप हरे आप गुरु नानक कहायो, ताते अंगद पयो तत् सिंह तत् मिलायो, अंगद कृपा चार अमर सतगुर थिर कियो, अमरदास अमृत छत्र गुरु रामे दियो, गुरु रामदास दर्शन परस कै मथुरा अमृत वैन, मूर्त पंच प्रमाण पुर गुरु अर्जन पिखो मैन। उन्होंने स्वरूप है गुरु अर्जन साहब दसो स्वरूप, पर सारे ने ही उपदेश जो वाहिगुरु परमेश्वर का भी असी तो उसके दास हाँ, बल्कि दासा के भी दास हैं। जैसे गुरु गोबिंद सिंह महाराज ने कहा भी खालसा जड़ा है वाहिगुरु का पंथ है उन्हें भी असी दास हैं, इन्हीं की कृपा के सजे हम हैं, नहीं मोह से गरीब करोड़ परे। सो गुरु घर के विच ये जड़ा विसाखी का पूर्व दिहाड़ा है, आप सत्कार योग ते महानता रखने वाला पुरब कह जाता है, वो दिन है। इस दिन फिर वाहिगुरु परमेश्वर के हुक्म के अनुसार भी वाहिगुरु के नाम के उत्ते तो कोई पंथ नहीं है, सारे उन्होंने जड़े भेजे है जे जे पहल पाए अवतारा आप तिन जाप उचारा, आप अपनी सोभ परत पी। गुरु गोबिंद सिंह महाराज जी ने विचित्र नाटक के अंदर मैं अपनी कथा बखानो वो सारा ही बहुत विस्तार के नाल लिखा है, बार बार लिखा है कि सानू आ हुक्म दिता असी आ करांगे, किसी ने कान राख हो किसी ने पेख बीज हो लेख बीज बीज हो। सो ओ उसी नींह पत्थर रखदे हुए पहले स्वरूप के अंदर, फिर भगती भाव दरवाउंदे हुए दूसरे तीसरे चौथे पंजवें छेवें ते फिर छेवें स्वरूप दे विच जिहड़े कोई ये वाहिगुरु परमेश्वर की संस्था भगती भाव वाली ये संप्रदाय निर्मल उजल मारिया सिक्का जगत भी नानक निर्मल पंथ चलाया, भी ना उस अपनी होम ना जिहड़ा गुरमुख उस सिक्ख्या धारण वाला उस अपनी होमे है, होमे ही जिहड़ा है दीर्घ रोग है, इस तो जिहड़ा खाली है वो खालिस है शुद्ध है, अगुना तो जिहड़ा खाली है वो शुद्ध है, जिहड़ा वाहिगुरु परमेश्वर की केवल भक्ति करने वाला वो शुद्ध है खालिस है। भी ओ गुरु गोबिंद सिंह महाराज जी ने फिर भी दसवें स्वरूप के सानू आग्ञा हुई, तो अज के दिन सतगुरु साहब जी ने पहला ही सिख संगत ये संदेश कर दिते भी ठीक है अगे भी संगत आ विसाखी पुरब वाले दिन, पर एक खास उचेचे ये साढ़े संदेश सुन के एकत्र होवो, क्यों खास वाहिगुरु परमेश्वर के जो सानू हुक्म है उन्होंने असी वरतों करनी है, उन्होंने आप भी उन्हें तो चलना है तो सिख संगत भी वो सिक्ख्या देनी है भी इस चलो। सो सतगुरु महाराज जी ने जो जिस हूँ केसगढ़ साहेब उसे तख्त कहा जाता है ਕਿਉਂਕਿ ਤਖ਼ਤ ਪਾਤਸ਼ਾਹ ਦੇ ਹੁੰਦੇ ਨੇ ਇੱਥੇ ਸੱਚਾ ਸੱਚੇ ਪਾਤਸ਼ਾਹ ਆਪ ਸਤਿਗੁਰੂ ਸਾਹਿਬ ਜੀ ਅਤੇ ਨਾਲ ਵਾਹਿਗੁਰੂ ਦਾ ਹੀ ਆਪਣਾ ਹੁਕਮ ਨਹੀਂ, ਉਹ ਤਾਂ ਉਹ ਪਾਤਸ਼ਾਹ ਤਾਂ ਆਪਣੇ ਹੁਕਮ ਚਲਾਉਂਦੇ ਹੈ, ਮੈਂ ਇੱਥੇ ਵਾਹਿਗੁਰੂ ਦਾ ਹੁਕਮ ਹੈ ਵੀ ਉਹ ਦੱਸਣਾ ਅਤੇ ਉਹਦੇ 'ਤੇ ਹੀ ਸਾਰਿਆਂ ਨੇ ਚੱਲਣਾ ਹੈ ਅਤੇ ਉਹ ਵੀ ਉੱਥੇ ਵਿਸ਼ਾਲ ਤੌਰ ਦੇ ਉੱਤੇ ਉਹਨੂੰ ਸਾਨੂੰ ਸਜਾਓ, ਸੰਗਤਾਂ ਦੇ ਬੈਠਣ ਵਾਸਤੇ ਚਾਨਣੀਆਂ ਹੋਰ ਲਾਓ ਅਤੇ ਇੱਕ ਤੰਬੂ ਵੀ ਪਿਛਲੇ ਪਾਸੇ ਜਿੱਥੇ ਸਤਿਗੁਰੂ ਸਾਹਿਬ ਜੀ ਨੇ ਆਪ ਸਜਣਾ ਹੈ ਅਤੇ ਉਹਦੇ ਪਿਛਲੇ ਪਾਸੇ ਲਾਓ, ਉਹਦੇ ਅੰਦਰ ਜੋ ਸਮੱਗਰੀ ਹੈ ਜੋ ਸਤਿਗੁਰੂ ਸਾਹਿਬ ਜੀ ਨੇ ਕਾਰਜ ਕਰਨਾ ਸੀ ਅੰਮ੍ਰਿਤ ਛਕਾਉਣ ਦਾ ਵੀ ਉਹ ਵੀ ਸਭ ਚੀਜ਼ਾਂ ਰਖਾ ਲਈਆਂ, ਜੇ ਜੋ ਜੋ ਕਾਰਜ ਕਰਨਾ ਸੀ, ਪੰਜ ਪਿਆਰੇ ਸਾਜਣੇ ਸੀ, ਉਹਨਾਂ ਦੇ ਵਸਤਰ ਹੋਰ ਸਭ ਉਹ ਸਭ ਸਤਿਗੁਰੂ ਸਾਹਿਬ ਜੀ ਨੇ ਉਸ ਕਮਰੇ 'ਚ ਰੱਖ ਦਿੱਤੇ। ਸਿੱਖ ਸੰਗਤਾਂ ਜੁੜ ਗਈਆਂ, ਆਮ ਸਿੱਖ ਸੰਗਤਾਂ ਦੇ ਵਿੱਚ ਜਿਹੜੇ ਪ੍ਰਚਾਰਕ ਹੈ ਜਾਂ ਵਿਚਾਰਕ ਨੇ, ਵਿਚਾਰਾਂ ਕਰਨ ਵਾਲੇ ਸਤਿਗੁਰੂ ਸਾਹਿਬ ਜੀ ਦੇ ਇਤਿਹਾਸ ਦੀਆਂ ਜਾਂ ਗੁਰਬਾਣੀ ਦੀਆਂ, ਉਹ ਕਈ ਕਈ ਆਪਣੇ ਖਿਆਲਾਂ ਅਨੁਸਾਰ ਵੱਖੋ ਵੱਖਰੇ ਖਿਆਲ ਪੇਸ਼ ਕਰ ਦਿੰਦੇ ਹੈ, ਹੋਰ ਉਹੋ ਜਿਹੇ ਇਤਿਹਾਸਾਂ ਦੇ ਹਵਾਲੇ ਦੇ ਦਿੰਦੇ ਹੈ, ਇਤਿਹਾਸ ਵੀ ਉਹੋ ਜਿਹੇ ਨਹੀਂ ਲਿਖੇ ਹੁੰਦੇ ਹੈ ਅਤੇ ਕਈ ਜਿਹੜੇ ਨੇ ਅਸਲੀਅਤ ਦੇ ਵਿੱਚ ਵੀ ਆਹ ਚੀਜ਼ ਹੈ ਉਹ, ਇਸ ਕਰਕੇ ਸਿੱਖ ਸੰਗਤਾਂ ਦੇ ਵਿੱਚ ਹੀ ਜਿਵੇਂ ਆਪਣੇ ਬਣਾਈ ਤਾਂ ਆਪਣੇ ਪਹਿਲਾਂ ਜੋ ਅਸਥਾਨ ਸੀ ਗੁਰੂ ਮਹਾਰਾਜ ਦੀ, ਖਾਸ ਕਰਕੇ ਇਤਿਹਾਸੀ ਅਤੇ ਉਹਨਾਂ ਦਾ ਜਿਹੜਾ ਪ੍ਰਬੰਧ ਸੀ ਉਹ ਸਾਧੂ ਮਹਾਤਮਾ ਕਰਦੇ ਸੀ, ਜਿਹੜੇ ਤੀਰਥ ਬਰਖਤ ਰਹਿੰਦੇ ਸੀ ਅਤੇ ਆਮ ਸੰਗਤਾਂ ਨੇ ਜਾਣੇ ਉੱਥੇ ਲੰਗਰ ਚੱਲਣੇ, ਹੋਰ ਜੈਸੇ ਜਿਹੜੇ ਉਦਾਸੀ ਸੀਗੇ ਇਹ ਸੇਵਾ ਕਰਦੇ ਰਹੇ, ਕਿਉਂਕਿ ਪਹਿਲਾਂ ਤਾਂ ਠੀਕ ਸ਼ੁਰੂ 'ਚ ਫਰਕ ਪਿਆ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਆਪਣੇ ਬਾਬਾ ਸ਼੍ਰੀ ਚੰਦ ਜੀ ਨੇ ਵੀ ਜੋ ਕੁਛ ਵੀ ਸਾਨੂੰ ਗੁਰੂ ਨਾਨਕ ਸਾਹਿਬ ਵਾਹਿਗੁਰੂ ਪਰਮੇਸ਼ਰ ਵੱਲੋਂ ਜਦ ਤੱਕ ਪ੍ਰਾਪਤ ਹੋਇਆ ਹੈ ਉਹਨੂੰ ਕੋਈ ਮੰਨਣ ਧਾਰਨ ਵਾਲਾ ਨਹੀਂ ਹੈ, ਇਸ ਕਰਕੇ ਤੁਸੀਂ ਤੁਹਾਡੇ ਸਾਹਿਬਜ਼ਾਦੇ ਨੇ ਅਤੇ ਇੱਕ ਸਾਹਿਬਜ਼ਾਦਾ ਸਾਨੂੰ ਦੇ ਦਿਓ, ਅਸੀਂ ਸਭ ਕੁਛ ਉਹ ਅੱਗੇ ਗੁਰਮਤ ਦਾ ਪ੍ਰਚਾਰ ਕਰਨ, ਗੁਰਸਿੱਖੀ ਦਾ ਉਹ ਤਾਂ ਸਾਬਤ ਸੂਰ ਦੇ ਵਿੱਚ ਹੀ, ਪਰ ਬਾਬਾ ਸ਼੍ਰੀ ਚੰਦ ਜੀ ਇਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਇਹਨਾਂ ਦੇ ਜਨਮ ਤੋਂ ਹੀ ਜਟਾਂ ਸਨ, ਜਟਾਂ ਵੀ ਕੋਈ ਸੁਨਹਿਰੀ ਭੂਰੇ ਰੰਗ ਦੀਆਂ ਅਤੇ ਉਹ ਦੱਸਦੇ ਨੇ ਵੀ ਆਪ ਹੀ ਸ਼ਿਵ ਜੀ ਨੇ ਹੀ ਇਹਨਾਂ ਦਾ ਸਰੂਪ ਧਾਰਨ ਕੀਤਾ, ਅੱਗੇ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਰੂਪ ਸਨ ਵੀ ਉਹਨਾਂ ਦੀ ਸ਼ਰਨ ਦੇ ਵਿੱਚ, ਅਤੇ ਕਿਉਂਕਿ ਹਿੰਦੁਸਤਾਨ ਦੇ ਵਿੱਚ ਭਾਰਤ ਭੂਮੀ ਦੇ ਵਿੱਚ ਲੋਕ ਜਿਹੜਾ ਕੋਈ ਧੂਣੀਆਂ ਤਾਵੇ ਤਪ ਕਰੇ ਇਸ ਤਰ੍ਹਾਂ ਦਾ ਉਹਨਾਂ ਨੂੰ ਬਹੁਤ ਖਿੱਚੇ ਜਾਂਦੇ ਅਤੇ ਲੋਕ ਉਹਨਾਂ ਦੇ ਮਗਰ ਲੱਗਦੇ ਹੈ, ਅਤੇ ਇਹਨਾਂ ਦਾ ਸੁਦੇਸ਼ ਸੀ ਆਪਣੇ ਸ਼ਿਵ ਭਗਵਾਨ ਦਾ ਜਪ ਤਪ ਕਰਨੇ, ਧੂਣੇ ਲਾਉਣੇ ਅੱਠੇ ਪਹਿਰੇ, ਅਤੇ ਉਹ ਤਾਂ ਬਾਬਾ ਜੀ ਨੇ ਹੋਰ, ਪਰ ਇਹਨਾਂ ਦੇ ਹੋਰ ਜਿਹੜੇ ਸੀ ਅਨਿਆਈ ਉਹਨਾਂ ਨੇ ਫਿਰ ਭਾਰਤ ਭੂਮੀ ਦੇ ਵਿੱਚ ਵਿਚਰ ਕੇ ਜਿੱਥੇ ਕਿਤੇ ਜਿਹੜੇ ਸਾਧੂ ਸਨ ਦਰਖਤ ਉਹਨਾਂ ਨੇ ਤਾਂ ਜਟਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਜਿਹੜੇ ਆਮ ਇਹ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਸੀ, ਹੁਣ ਵੀ ਇਹ ਅਸਲੀ ਜਿਹੜੇ ਸਾਧੂ ਨੇ ਜਿਵੇਂ ਤਲਵਾੜੇ ਹੈ ਉੱਥੇ ਉਹ ਲੰਗਰ ਚਲਾਉਂਦੇ ਹੈ, ਗੁਰੂ ਨਾਨਕ ਸਾਹਿਬ ਜੀ ਦਾ ਹੀ ਮੰਤਰ ਚਲਾਉਂਦੇ ਹੈ। ਮੈਂ ਜੀ ਤੁਸੀਂ ਕਿਵੇਂ ਕਰਦੇ ਹੋ? ਕਹਿੰਦੇ ਜੀ ਅਸੀਂ ਇਉਂ ਕਰਦੇ ਹਾਂ ਵੀ ਜਿਨ ਤਾਂ ਆਪਣੇ ਸਾਧੂ ਰੂਪ ਦੇ ਵਿੱਚ ਰਹਿਣਾ ਹੋਵੇ ਉਹ ਤਾਂ ਜਟਾ ਰੱਖ ਲੈਂਦੇ ਹੈ, ਜਿਨ੍ਹਾਂ ਨੇ ਹੋਰ ਸਾਡੇ ਕੋਲ ਆਉਂਦੇ ਨੇ ਕਾਮਨਾ ਵਾਲੇ ਹੋਰ ਲੋਕ ਜਾਂ ਵੀ ਸਾਨੂੰ ਜੀ ਸਿੱਖਿਆ ਦਿਓ, ਮੰਤਰ ਉਹੀ ਹੈ ਗੁਰੂ ਨਾਨਕ ਸਾਹਿਬ ਦਾ ਹੀ, ਉਹ ਅਸੀਂ ਉਹਨਾਂ ਨੂੰ ਕੇਸ ਰਖਾਉਂਦੇ ਸਾਬਤ ਸੂਰਤ ਰਖਾਉਂਦੇ ਤੇ ਲੰਗਰ ਚਲਾਉਂਦੇ ਇਹ ਤੇ ਨਾਲ ਸਿੱਖਿਆ ਜਿਹੜੀ ਹੈ ਵੀ ਜਿਸ ਤਰ੍ਹਾਂ ਇੱਥੇ ਨੇੜੇ ਹੀ ਜਿਹੜੇ ਉਹ ਸੰਤ ਨੇ ਉਹ ਆਪਣੇ ਉਹ ਇੱਧਰ ਹੀ ਪ੍ਰੇਰ ਕੇ ਪਰਮੇਸ਼ੁਰ ਨੇ ਲਾਏ ਜਾਂ ਬਾਬਾ ਸ੍ਰੀ ਜੀ ਨੇ ਵੀ ਤੁਸੀਂ ਇਸ ਇਲਾਕੇ 'ਚ ਪ੍ਰਚਾਰ ਕਰਨਾ ਹੈ। ਇਲਾਕਾ ਬਹੁਤ ਪਛੜਿਆ ਸ਼ਰਾਬਾਂ ਮਾਸਾਂ ਦੇ ਨਾਲ ਭਰਪੂਰ ਹੈ ਅਤੇ ਉਹ ਕਹਿੰਦੇ ਵੀ ਸਾਡੇ 'ਤੇ ਪਹਿਰਾ ਹੋ ਗਿਆ। ਉੱਥੇ ਇੱਕ ਬੇਰੀ ਵੀ ਹੈ ਆਪਣੇ ਜਿੱਥੇ ਦੱਸਦੇ ਬਾਬਾ ਸ੍ਰੀ ਚੰਦ ਜੀ ਨੇ ਕਿਸੇ ਸਮੇਂ ਉੱਥੇ ਤਪ ਕੀਤਾ। ਦਰਿਆ ਉਰੇ ਤੱਕ ਵੀ ਆ ਜਾਂਦਾ ਸੀ ਚੜ੍ਹਦਾ ਚੜ੍ਹਦਾ ਅਤੇ ਉੱਥੇ ਵੀ ਪਰ ਉਹ ਬੇਰੀ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ ਹੁਣ ਤੱਕ ਖੜੀ ਹੈ। ਯਾਰ 200 ਸਾਲ ਹੋ ਗਏ ਕਿ 300 ਸਾਲ ਹੋ ਗਏ ਤੁਸੀਂ ਵੀ ਜਾ ਕੇ ਦੇਖ ਸਕਦੇ ਹੋ ਵੀ ਉਹਦੇ ਪੱਤੇ ਅਤੇ ਜਿਹੜੀ ਛਿੱਲ ਹੈ ਉਹ ਇਉਂ ਹੀ ਹੈ ਜਿਵੇਂ ਥੋੜ੍ਹੇ ਚਿਰ ਦੀ ਹੁੰਦੀ ਨਵੀਂ, ਪਰ ਉਹਦਾ ਕੋਈ ਪਤਾ ਨਹੀਂ ਤੋੜ ਸਕਦਾ। ਉੱਥੇ ਉਹਨਾਂ ਨੇ ਜਪ ਤਪ ਕੀਤਾ, ਫਿਰ ਸਮਾਂ ਆਇਆ ਅਤੇ ਉਹਨਾਂ ਨੇ ਕਹਿੰਦੇ ਸਾਡੇ 'ਤੇ ਪਹਿਰਾ ਹੋ ਗਿਆ। ਅਸੀਂ ਗ੍ਰਿਸ਼ਤੀ ਸੀਗੇ ਅਤੇ ਕਿਸੇ ਨੂੰ ਪਤਾ ਨਾ ਲੱਗੇ ਵੀ ਕੌਣ ਹੈ, ਕੋਈ ਕਹਿੰਦੇ ਕੋਈ ਗੁਪਤ ਚੀਜ਼ ਹੈ ਜੀ, ਕੋਈ ਸ਼ਹੀਦ ਹੈ ਜਾਂ ਹੋਰ ਚੀਜ਼ ਹੈ, ਕਿਸੇ ਨੂੰ ਨਾ ਪਤਾ ਲੱਗੇ। ਮੈਂ ਬੇਹੋਸ਼ ਹੋਇਆ ਕਹਿੰਦੇ ਵੀ ਮਰ ਗਿਆ। ਫਿਰ ਇਹਨਾਂ ਦਾ ਇਹ ਮੇਰੇ ਪਿਤਾ ਦਾ ਇੱਕ ਮਿੱਤਰ ਸਾਧੂ ਸੀ ਅਤੇ ਉਹ ਤਲਵਾੜੇ ਸੀ ਇੱਥੇ ਜੀਤਵਾਲ ਵਾਲੇ ਨੇ, ਛੋਟੇ ਨੂੰ 12 ਸਾਲ ਦੇ ਨੂੰ ਉਹ ਸਾਧੂ ਲੈ ਗਏ ਸੀ ਉੱਥੇ। ਉੱਥੇ ਉਹ ਜਪ ਤਪ ਕਰਦਾ ਰਿਹਾ ਅਤੇ ਉਹਨਾਂ ਨੇ ਕਿਹਾ ਜੀ ਤੁਸੀਂ ਦੱਸੋ। ਉਹ ਕਹਿੰਦੇ ਵੀ ਇਹਦੇ ਅੰਦਰ ਕੁਛ ਨਹੀਂ ਹੈ, ਅਤੇ ਬਾਬੇ ਸ੍ਰੀ ਚੰਦ ਦਾ ਪਹਿਰਾ ਆ ਇਸ ਦੇ ਉੱਤੇ, ਅਤੇ ਉਹ ਕਹਿੰਦੇ ਵੀ ਅਸੀਂ ਇਹਦੇ ਸੇਵਾ ਲੈਣੀ ਹੈ। ਸੇਵਾ ਵੀ ਆ, ਪਛੜਿਆ ਇਲਾਕਾ ਆ ਬੇਟ ਦਾ, ਇੱਥੇ ਲੋਕਾਂ ਨੂੰ ਭਾਵ ਭਗਤੀ ਵਿੱਚ ਲਾਉਣਾ ਹੈ। ਅਤੇ ਉਹਨਾਂ ਨੇ ਕਿਹਾ ਵੀ ਉਹ ਕਹਿੰਦੇ ਜੀ ਜਿਵੇਂ ਗ੍ਰਿਸ਼ਤੀਆਂ ਦੇ ਕੰਮ ਹੁੰਦੇ, ਅਸੀਂ ਤਾਂ ਜੀ ਗ੍ਰਿਸ਼ਤੀ ਹੈ, ਸਾਡਾ ਮੁੰਡਾ ਅੱਗੇ ਦਾ ਪਰਿਵਾਰ ਹੈ, ਹੋਰ ਕਿਸੇ ਤੋਂ ਸੇਵਾ ਲੈ ਲਓ। ਉਹ ਕਹਿੰਦੇ ਨਹੀਂ, ਉਹਨਾਂ ਨੇ ਧਿਆਨ ਚ ਕਿਹਾ ਬਾਬੇ ਕਹਿੰਦੇ ਇਹ ਤੋਂ ਹੀ ਲੈਣੀ ਹੈ ਸੇਵਾ। ਅਤੇ ਉੱਥੇ ਫਿਰ ਇਹ ਬੈਠ ਗਏ। ਮੈਂ ਜੀ ਫਿਰ ਕਿਵੇਂ ਹੋਇਆ ਤੁਹਾਡਾ? ਕਹਿੰਦੇ ਅਸੀਂ ਵੀ ਝੂਣੀ ਲਾਉਣੀ, ਜਾਣਾ ਨਹੀਂ ਕਿਤੇ, ਮੰਗਣਾ ਨਹੀਂ ਕਿਤੇ, ਜੇ ਆ ਜਾਵੇ ਤਾਂ ਖਾ ਲੈਣੀ, ਨਹੀਂ ਤਾਂ ਨਹੀਂ। ਅਤੇ 11-11 ਘੰਟੇ ਝੂਣੇ 'ਤੇ ਬੈਠੇ ਰਹਿਣਾ। ਮੈਂ ਜੀ ਅਸੀਂ ਤਾਂ ਸੇਕ ਦੇ ਕੋਲ 5-7 ਪਿੰਡ ਨਹੀਂ ਬੈਠ ਸਕਦੇ, ਤੁਸੀਂ ਕਿਵੇਂ? ਉਹ ਕਹਿੰਦੇ ਸਾਡਾ ਸਰੀਰ ਸੁੰਨ ਹੋ ਜਾਂਦਾ ਸੀ, ਅਤੇ ਕਿਤੇ ਖਾਣੀ ਜਾਂ ਹੋਰ ਚੀਜ਼ ਹੈ। ਅਤੇ ਇਸ ਤਰ੍ਹਾਂ ਦਾ 3 ਸਾਲ ਅਖੇ ਲੱਗੇ ਰਹੇ, ਕੋਈ ਘੰਟਾ ਇੱਕ ਸੌਣਾ ਜਾਂ ਹੋਰ ਚੀਜ਼ ਹੈ। ਉਸ ਤੋਂ ਬਾਅਦ ਫਿਰ ਮੈਂ ਕਿਹਾ ਜੀ ਤੁਹਾਨੂੰ ਕਿਤੇ ਦਰਸ਼ਨ ਹੋਏ ਹੋਣੇ? ਕਹਿੰਦੇ ਨਹੀਂ, ਇਹ ਜੇ ਪੂਰੇ ਨਹੀਂ ਉਹਨਾਂ ਨੇ ਦਰਸ਼ਨ ਹੋਏ। ਅਤੇ ਫਿਰ ਸਾਨੂੰ ਇਹ ਹੋਇਆ ਵੀ ਤੁਸੀਂ ਆਪ ਅੰਮ੍ਰਿਤ ਛਕੋ ਅਤੇ ਦੂਜਿਆਂ ਨੂੰ ਛਕਾਓ। ਸ਼ਹੀਦਾਂ ਸਿੰਘ ਵੱਲੋਂ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਹੈ, ਇੱਥੇ ਸਿੱਖੀ ਦਾ ਬਹੁਤ ਘੱਟ ਹੈ। ਅਤੇ ਉਹ ਫਿਰ ਅਸੀਂ ਗਏ ਉਹਨਾਂ ਕੋਲ, ਇੱਕ ਵਾਰੀ ਉਹਨਾਂ ਕੋਲ ਗਏ, ਉਹ ਕਹਿੰਦੇ ਵੀ ਦੇਖੋ ਉਹ ਜਿਹੜੇ ਹੰਸ ਦਾਸ ਸੀ ਉਹਨਾਂ ਦਾ ਨਾਂ ਇਹ ਜਿਹੇ ਰੱਖਦੇ ਹੈ, ਕਹਿੰਦੇ ਇੱਕ ਪਰਮੇਸ਼ੁਰ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ। ਇੱਕ ਗੱਲ ਅਤੇ ਦੂਸਰਾ ਗੁਰਬਾਣੀ ਤੋਂ ਬਾਹਰ ਨਹੀਂ ਜਾਣਾ, ਤੀਸਰੀ ਗੱਲ ਰਿੱਧੀਆਂ ਸਿੱਧੀਆਂ ਦੇ ਵਿੱਚ ਨਹੀਂ ਪੈਣਾ। ਇਹ ਪੂਰਨ ਗੁਰੂ ਨਾਨਕ ਸਾਹਿਬ ਜੀ ਦਾ 10 ਪਾਤਸ਼ਾਹ ਦਾ ਸਿੱਖੀ ਸਿਧਾਂਤ ਹੈ। ਇਸ ਦੇ ਵਿੱਚ ਚਲੋ ਇਸ ਤਰ੍ਹਾਂ ਮਤਲਬ ਹੈ ਵੀ ਜੋ ਵਾਹਿਗੁਰੂ ਪਰਮੇਸ਼ੁਰ ਦੇ, ਫਿਰ ਕਹਿੰਦੇ ਵੀ ਅਸੀਂ ਸਿੱਖੀ ਜਾਂ ਹੋਰ ਚੀਜ਼ ਹੈ ਉਸਦਾ ਵੀ ਪ੍ਰਚਾਰ ਵਿਚਾਰ ਕਰਦੇ ਰਹੇ। ਸੋ ਮੇਰਾ ਕਹਿਣ ਤੋਂ ਮਤਲਬ ਹੈ ਵੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਹੈ ਵੀ ਇੱਕ ਤੋਂ ਬਿਨਾਂ ਕਿਸੇ ਨੂੰ, ਉਸਦੇ ਦਾਸ ਰਹਿਣਾ। ਅਤੇ ਸਤਿਗੁਰੂ ਸਾਹਿਬ ਜੀ ਨੇ ਵੀ ਉਹਨਾਂ ਨੇ ਤਾਂ ਜਨ ਨਾਨਕ ਦਾਸਨ ਦਾਸ ਕਹੀਏ ਤਾਂ ਹੈ, ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ, ਤਿੰਨਾ ਕਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾ ਕਿ ਹਾਂ ਸਤਿ ਕੁਰਬਾਨੇ ਜਾਓ। ਵਾਹਿਗੁਰੂ ਦੇ ਨਾਮ ਦੀ, ਵਾਹਿਗੁਰੂ ਦੀ ਭਗਤੀ ਦੀ ਵਡਿਆਈ, ਅਤੇ ਉਹਨਾਂ ਤੋਂ ਹੀ ਅੱਗੇ ਕੁਰਬਾਨ ਜਾਣਾ ਅਤੇ ਸੇਵਕਾਂ ਦੇ ਸੇਵਕ ਖੁਆਉਣਾ। ਇਹ ਪਹਿਲੇ ਦੇ ਵਿੱਚ ਹੁਣ ਤਾਂ ਹੀ ਰਹੀ, ਇਸੇ ਕਰਕੇ ਅੱਗੇ ਗੁਰੂ ਮਹਾਰਾਜ ਨੇ ਸਾਨੂੰ ਭੇਜਿਆ, ਅਤੇ ਹੁਣ ਅੱਗੇ ਦਸੋ ਸਰੂਪ ਧਾਰਨ ਕਰਨੇ ਸੀ। ਅੱਗੇ ਉਹਦਾ ਹੁਕਮ ਨਹੀਂ ਹੈ, ਅੱਗੇ ਜੋ ਉਸਦੇ ਉਪਦੇਸ਼ ਹਨ ਜੋ ਸਾਰੇ ਸੰਸਾਰ ਨੂੰ ਤਾਰਦੇ, ਉਸਦੀ ਸਿੱਖਿਆ ਨਾਮ ਬਾਣੀ, ਉਹਦੇ ਉਹਨੂੰ ਸਤਿਕਾਰਯੋਗ ਅਤੇ ਗੁਰਤਾ ਵਿਸ਼ੇਸ਼ਤਾ ਹੀ ਸਿੱਖ ਸੰਗਤਾਂ ਦੇ ਵਿੱਚ ਦੇਣੀ ਹੈ ਕਿ ਉਪਦੇਸ਼ਾਂ ਨਾਲ ਹੀ। ਅਤੇ ਉਹਦੇ ਵਾਸਤੇ ਫਿਰ ਸੰਗਤ ਵੀ ਚਾਹੀਦੀ ਹੈ, ਉਹ ਤਾਂ ਉਪਦੇਸ਼ ਸੁਣਾਉਣ ਵਾਸਤੇ। ਉਹ ਵਾਹਿਗੁਰੂ ਪਰਮੇਸ਼ੁਰ ਦਾ ਹੁਕਮ ਹੈ, ਪੰਜ ਪ੍ਰਵਾਨ ਪੰਜ ਪ੍ਰਧਾਨ, ਵੀ ਉਹ ਪੰਜ ਸਾਜਨੇ ਹੈ। ਉਸ ਰਹਿਣੀ ਦੇ ਵਿੱਚ ਗੁਰਬਾਣੀ ਦੀ ਰਹਿਣੀ ਅਨੁਸਾਰ ਉਪਦੇਸ਼ਾਂ ਨੂੰ ਕਮਾਉਣ ਵਾਲੇ ਜਿਹੜੇ ਹੋਣ, ਉਹ ਇਹ ਸੇਵਾ ਕਰਨ, ਵਿਚਾਰ ਕਰਨ, ਗੁਰਬਾਣੀ ਦੀ ਦੱਸਣ। ਅਤੇ ਅੱਗੇ ਜਿਹੜੀ ਰੀਤੀ ਹੈ, ਜਿਸ ਤਰ੍ਹਾਂ ਅੰਮ੍ਰਿਤ ਛਕਾਇਆ, ਆਪ ਪਹਿਲਾਂ ਇਹੀ ਰੀਤੀ ਚਲਾਉਣੀ, ਆਪ ਨਹੀਂ ਕੁਛ ਬਣਨਾ, ਵਾਹਿਗੁਰੂ ਦੇ ਦਾਸ ਰਹਿਣਾ। ਅਸੀਂ ਵੀ ਵਾਹਿਗੁਰੂ ਦੇ ਦਾਸਾਂ ਦੇ ਦਾਸ, ਨਹੀਂ ਤਾਂ ਬਹੁਤਾ ਸੰਸਾਰ ਦੇ ਵਿੱਚ ਇਹ ਪੰਜਾਂ ਨੂੰ ਹੀ ਮਹਾਨਤਾ ਦਿੱਤੇ ਹੋਏ, ਉਹਨਾਂ ਦਾ ਹੀ ਉਹੀ ਕਹਿਣ ਲੱਗ ਪੈਂਦੇ ਨੇ, ਜਾਂ ਉਹਨਾਂ ਨੂੰ ਜਥੇਦਾਰ ਬਣ ਕੇ ਉਹ ਨਾਂ ਮਹਾਰਾਜ ਦਾ ਹੀ ਦਿੰਦੇ ਹੈ। ਜੇ ਮਸੰਤ ਕਹਿਣ ਲੱਗੇ ਸੀ ਵੀ ਅਸੀਂ ਗੁਰੂ ਹਾਂ, ਅਤੇ ਉਹ ਕਹਿੰਦੇ ਜੀ ਇਹ ਅਮਕੇ ਤਖਤ ਦਾ, ਅਕਾਲ ਤਖਤ ਦਾ ਹੁਕਮ ਉਹਨਾਂ ਦਾ ਆਪ ਚੱਲਦਾ ਹੈ। ਇਹ ਬਹੁਤ ਕਮਜ਼ੋਰੀਆਂ ਆ ਗਈਆਂ। ਕੋਈ ਕੋਈ ਗੁਰਮੁਖ ਨਿਰਮਲ ਬਾਣੀ ਸਰੀਰ ਕਰਕੇ ਅਤੇ ਜਾਂ ਆਪਣੇ ਸੂਖਮ ਕਾਰਨ ਸਰੀਰ ਕਰਕੇ ਕੋਈ ਇਹਨਾਂ ਚੀਜ਼ਾਂ ਤੋਂ ਵਿਰਲੇ ਹੀ ਬਚੇ ਹੋਏ ਹਨ। ਨਹੀਂ ਤਾਂ ਇਸ ਤਰ੍ਹਾਂ ਦਾ ਆਮ ਪ੍ਰਤੱਖ ਇਹ ਚੀਜ਼ਾਂ ਚਲੀਆਂ ਜਾ ਰਹੀਆਂ ਨੇ। ਅਤੇ ਫਿਰ ਦੇਖੋ ਵੀ ਠੀਕ ਹੈ ਵੀ ਅਕਾਲ ਤਖਤ ਸਾਹਿਬ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ 'ਤੇ ਹੈ। ਅਕਾਲ ਤਖਤ ਸਾਹਿਬ ਦੇ ਉੱਤੇ ਜੋ ਵੀ ਵਚਨ ਕਹਿ ਦਿੱਤਾ ਉਹਦਾ ਨਹੀਂ ਫਿਰ ਸਿਰ ਚਲੇਗਾ ਤਾਂ ਸਿਰ ਚਲੇਗਾ। ਅਤੇ ਸਾਡੀਆਂ ਹੁਣ ਸੰਸਥਾ ਅੱਗੇ ਵੀ ਉਹ ਮੋਰਚਾ ਲੱਗਾ ਜੀ ਆ ਚਲੇ ਜੇ ਉਹਦੇ ਵਿੱਚੋਂ, ਜਾਂ ਉਹਨਾਂ ਨਾਲ ਰਲ ਜਾਂਦੇ, ਫਿਰ ਹੋਈ ਜਾਂਦੇ ਨੇ, ਕੋਈ ਪੂਰਾ ਨਹੀਂ ਹੁੰਦਾ। ਇਹ ਘਾਟਾਂ ਆ ਗਈਆਂ। ਠੀਕ ਹੈ, ਦੂਜੇ ਗਿਣਤੀ ਵਾਲੇ ਜਿਹੜੇ ਗੁਰਮੁਖ ਨੇ ਐਸੇ ਖਿਆਲਾਂ ਵਾਲੇ, ਉਹਨਾਂ ਦੀ ਕੋਈ ਫਿਰ ਬਹੁਤੇ ਗਿਣਤੀ ਵਾਲਿਆਂ ਨੇ ਜਿਹੜਾ ਜਿਹਦੇ ਬਹੁਤੀਆਂ ਵੋਟਾਂ ਹੋ ਗਈਆਂ, ਸ਼੍ਰੋਮਣੀ ਕਮੇਟੀ ਦੇ ਮੈਂਬਰ ਖੜ ਗਿਆ ਉੱਧਰ, ਉਹਨਾਂ ਨੇ ਉਹ ਜਾਣੇ, ਇਹ ਕਦੇ ਦੀ ਕੌਣ ਸੁਣਦਾ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵੇਲੇ ਆਪਣੇ ਅਨੰਦਪੁਰ ਸਾਹਿਬ ਛੱਡਣ ਲੱਗੇ, ਅਤੇ ਮਹਾਰਾਜ ਕਹਿੰਦੇ ਤੁਸੀਂ ਨਾ ਛੱਡੋ, ਤੁਸੀਂ ਕਿਉਂ ਘਬਰਾਉਂਦੇ ਹੋ, ਤੁਹਾਡਾ ਰਾਜ ਹੋਊਗਾ, ਤੁਸੀਂ ਇੱਥੇ 40 ਦਿਨ ਰਹੋ, ਇਹ ਆਪੇ ਸਭ ਤੁਰਕ ਭੱਜ ਜਾਣਗੇ, ਹਾਰ ਜਾਣਗੇ, ਤੁਹਾਡਾ ਰਾਜ। ਉਹ ਕਹਿੰਦੇ ਨਹੀਂ, ਅਸੀਂ ਤਾਂ ਹੁਣ ਨਹੀਂ ਰਹਿ ਸਕਦੇ, ਭੁੱਖੇ ਤਿਆਏ ਮਰਦੇ ਹਾਂ, ਜਾਂ ਤਾਂ ਸਾਨੂੰ ਹੁਕਮ ਦੇ ਦਿਓ ਵੀ ਲੜ ਕੇ ਮਰ ਜਾਓ। ਜਿਹੜੇ ਸਿੰਘ ਸੀ ਉਹ ਕਹਿਣ ਲੱਗੇ, ਅਤੇ ਜਾਂ ਫਿਰ ਸਾਨੂੰ ਅੰਨ ਪਾਣੀ ਦਿਓ। ਮਹਾਰਾਜ ਕਹਿੰਦੇ ਨਹੀਂ, ਜਿਵੇਂ ਪਰਮੇਸ਼ੁਰ ਦਾ ਪਾਉਣਾ ਹੈ ਇਸੇ ਤਰ੍ਹਾਂ। ਫਿਰ ਕੀ ਦਿਨ ਹੀ ਰਹਿ ਪਾਓ, ਇੱਕੀ ਦਿਨ ਹੀ ਰਹਿ ਪਾਓ। ਅਤੇ ਉਹ ਕਹਿੰਦੇ ਨਹੀਂ, ਫਿਰ ਕਹਿੰਦੇ 7 ਦਿਨ ਹੀ ਰਹਿ ਪਾਓ। ਕਹਿੰਦੇ ਚੰਗਾ, ਅਤੇ ਜੇ ਨਹੀਂ ਤੁਸੀਂ ਰਹਿਣਾ ਇਸ ਵਿੱਚ ਚਲੇ ਜਾਣਾ, ਮਾਤਾ ਨੂੰ ਵੀ ਨਾਲ ਹੀ ਰਲਾ ਲਿਆ, ਅਤੇ ਉਹ ਕਹਿੰਦੇ ਤੁਸੀਂ ਨਹੀਂ ਰਹਿਣਾ, ਬਦਾਵਾ ਲਿਖ ਲਓ। ਇਹ ਬਦਾਵਾ ਦੇਖ ਲਓ, ਜਿਹੜਾ ਅਨੰਦਪੁਰ ਸਾਹਿਬ ਛੱਡਣ ਦੇ ਸਮੇਂ ਉਸ ਵੇਲੇ ਪੰਜ ਪਿਆਰੇ ਵੀ ਵਿੱਚ ਹੀ ਸੀਗੇ। ਕੀ ਕਹਿੰਦੇ ਜੀ, ਪੰਜ ਪਿਆਰੇ ਗੁਰੂ 'ਤੇ ਹੁਕਮ ਕਰਦੇ ਹੈ, ਹੁਕਮ ਕਰਦੇ ਗੁਰੂ ਦੇ ਹੁਕਮ ਵਿੱਚ ਰਹਿਣ ਵਾਲੇ ਤਾਂ ਪੰਜ ਪਿਆਰੇ ਹੋ ਸਕਦੇ, ਉਹ ਕਿਵੇਂ ਹੁਕਮ ਕਰ ਦੇਣਗੇ। ਗੁਰੂ ਮਹਾਰਾਜ ਕਹਿੰਦੇ ਅਸੀਂ ਪਰਮੇਸ਼ੁਰ ਦਾ ਹੁਕਮ ਦੱਸਦੇ ਹਾਂ, ਸਾਡਾ ਕੋਈ ਹੁਕਮ ਨਹੀਂ ਹੈ। ਸੋ ਇਸ ਤਰ੍ਹਾਂ ਨਹੀਂ ਹੈ, ਸਾਡੇ ਪ੍ਰਚਾਰ ਵਿਚਾਰ ਦੇ ਵਿੱਚ ਘਾਟਾਂ ਆ ਗਈਆਂ, ਵਿੱਚ ਵਿੱਚ ਹੈਗੇ ਆ, ਉਹਨਾਂ ਦੀ ਕੋਈ ਗੱਲਬਾਤ ਐਡੀ ਪੁੱਗਦੀ ਨਹੀਂ ਹੈ, ਰਹੋ ਵਿਚਾਰ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਇੱਕ ਉਹ ਔਰੰਗਜ਼ੇਬ ਵੀ ਦੇਖ ਲਓ, ਇਹ ਵੀ ਰਾਜਸਾਜ ਦਾ ਨੀਤੀ ਦਾ ਸਿਆਸੀ ਆਪਣੇ ਆਪ ਨੂੰ ਪੂਰਾ ਉੱਚ ਕੋਟੀ ਦਾ ਮੰਨਦਾ ਸੀ। ਇਸਨੇ ਵੀ ਫਿਰ ਗੁਰੂ ਮਹਾਰਾਜ ਨੇ ਵੀ ਇਹਨਾਂ ਦੀ ਜਿਹੜੀ ਕਨੌਡ ਹੈ ਇੱਕ ਤਫਗਾਨੀ ਚੁੱਕਣੀਆਂ ਹਿੰਦੀਆਂ ਤੋਂ, ਅਤੇ ਇਹ ਸ਼ਸਤਰ ਨਹੀਂ ਸੀ ਰੱਖਣ ਦਿੰਦੇ ਦੂਸਰੇ ਨੂੰ, ਅਤੇ ਬਾਣਾ ਨਹੀਂ ਸੀ ਉਹਨਾਂ ਦਾ ਨੀਲਾ ਬਾਣਾ ਪਹਿਨ ਨਹੀਂ ਸੀ ਦਿੰਦੇ, ਘੋੜੇ 'ਤੇ ਨਹੀਂ ਸੀ ਚੜ੍ਹ ਦਿੰਦੇ। ਮਹਾਰਾਜ ਨੇ ਕਿਹਾ ਚਲੋ ਘੋੜੇ ਰੱਖੋ, ਸ਼ਸਤਰ ਰੱਖੋ, ਨੀਲਾ ਬਾਣਾ ਵੀ ਪਹਿਨੋ। ਨੀਲਾ ਬਾਣਾ ਕੋਈ ਅਸਰ ਤਾਂ ਨਹੀਂ ਉਹਨਾਂ ਦੀ ਫਿਰ ਜਿਹਦੇ 'ਚ, ਅਤੇ ਜਿਹੜਾ ਹੈਗਾ ਵੀ ਇਹ ਆਪਣੇ ਹਲਾਲ ਕਰਦੇ ਨੇ, ਤੁਸੀਂ ਝਟਕਾ ਕਰੋ, ਚੰਡੀ ਪੜ੍ਹੋ, ਵੀਰ ਅਸਦੇਵ ਪੜ੍ਹੋ, ਇਹਨਾਂ ਦੀ ਈਨ ਨਾ ਮੰਨੋ। ਜੇ ਤੁਸੀਂ ਕਹੋ ਵੀ ਕੀ ਕਹਿੰਦੇ ਝਟਕਾ ਨਹੀਂ ਜੋ ਹਨ, ਵੀ ਖਾਣ ਵਾਲੇ ਵੀ ਤਾਂ ਹੈਗੇ ਆ, ਜੇ ਮੁਸਲਮਾਨ ਖਾਂਦੇ ਨੇ ਤਾਂ ਇੱਧਰੋਂ ਵੀ ਜਿਹਨਾਂ ਨੇ ਜੰਗ ਯੁੱਧ ਕਰਨਾ ਜਾਂ ਹੋਰ ਉਸ ਦਰਜੇ 'ਤੇ ਰਹਿਣਾ ਉਹ ਖਾਈ ਜਾਣ, ਜਿਹਨਾਂ ਨੇ ਇਕੱਲੀ ਭਗਤੀ ਕਰਨੀ ਹੈ ਉਹ ਭਗਤੀ ਕਰੀ ਚੱਲੋ, ਜਿਹਨਾਂ ਨੇ ਸੇਵਾ ਕਰਨੀ ਹੈ ਘਨੱਈਏ ਵਾਂਗੂ ਸੇਵਾ ਕਰੀ ਚੱਲੋ। ਸਭ ਰਸਤੇ ਖੁੱਲ੍ਹੇ। ਸੋ ਇਹ ਆਪਣੇ ਉਹ ਇੱਕ ਬ੍ਰਾਹਮਣ ਪਹਿਲਾ ਮੁਸਲਮਾਨ ਬਣਿਆ ਸੀ, ਉਹ ਔਰੰਗਜ਼ੇਬ ਨੇ ਭੇਜਿਆ ਇੱਥੇ ਕਿ ਅਬੁਲੁੱਲਾ ਤਰਨੀ ਕੋਈ ਐਸਾ ਉਹਦਾ ਨਾਮ ਮੁਸਲਮਾਨ ਸੀ, ਉਹ ਆ ਕੇ ਇੱਥੇ ਰਹਿਣ ਲੱਗ ਗਿਆ। ਅਤੇ ਪਹਿਲਾ ਬ੍ਰਾਹਮਣ ਤਾਂ ਸੀ, ਤਿਲਕ ਲਾਇਆ ਕਰੇ, ਹੋਰ ਵੀ 10-12 ਤਿਲਕ ਲਾਏ, ਗੋਡਿਆਂ 'ਤੇ ਤਿਲਕ ਲਾਉਣਾ, ਮੱਥੇ 'ਤੇ ਤਿਲਕ ਲਾਉਣਾ, ਛਾਤੀ 'ਤੇ ਤਿਲਕ ਲਾਉਣਾ, ਠੋਡੀ 'ਤੇ ਤਿਲਕ ਲਾਉਣਾ, ਇਸ ਤਰ੍ਹਾਂ 'ਤੇ ਮਹਾਰਾਜ ਨੂੰ ਆ ਕੇ ਦੀਵਾਨ ਦੇ ਵਿੱਚ ਡੰਡੌਤ ਕਰਿਆ ਕਰੇ ਕਿ ਬਹੁਤ ਸ਼ਰਧਾਲੂ ਹੈ। ਉਹ ਜਦੋਂ ਡੰਡੌਤ ਕਰਕੇ ਫਿਰ ਮਹਾਰਾਜ ਹੱਸ ਪੈਣ, ਉਹਨੂੰ ਬੈਠ ਜਾਣ, ਆਓ ਜੀ ਬ੍ਰਾਹਮਣ ਜੀ। ਅਤੇ ਇਹ ਕਾਫੀ ਚਿਰ ਰਹਿੰਦਾ ਰਿਹਾ, ਅਤੇ ਉਹਨੂੰ ਫਿਰ ਆਪਣੀ ਜਿਹੜੀ ਹੈ ਉਹ ਰਿਪੋਰਟ ਦਿੰਦਾ ਸੀ ਔਰੰਗਜ਼ੇਬ ਨੇ, ਆਪਣੀ ਅਖੀਰਲੀ ਰਿਪੋਰਟ ਦੇ ਵਿੱਚ ਇਹਨੂੰ ਉਹ ਲਿਖਿਆ ਫਿਰ ਔਰੰਗਜ਼ੇਬ ਨੇ। ਇਸ ਵੇਲੇ ਅੱਜ ਦੇ ਵਿਸਾਖੀ ਦੇ ਦਿਨ ਸਤਿਗੁਰੂ ਸਾਹਿਬ ਜੀ ਨੇ ਇਕੱਤਰਤਾ ਕੀਤੀ, ਵੀ ਕਹਿੰਦੇ ਕੋਈ 30-40 ਹਜ਼ਾਰ ਦੀਆਂ ਸੰਗਤਾਂ ਸੀਗੀਆਂ, ਅਤੇ ਉਹਨਾਂ ਦੇ ਵਿੱਚ ਆ ਕੇ ਗੁਰੂ ਮਹਾਰਾਜ ਜੀ ਨੇ ਆਪਣੇ ਸਿੰਘਾਸਨ 'ਤੇ ਤਖ਼ਤ 'ਤੇ ਅਤੇ ਆਪਣੇ ਸਾਰਿਆਂ ਨੂੰ ਵੰਗਾਰਿਆ ਵੀ ਠੀਕ ਹੈ ਤੁਸੀਂ ਸਿੱਖੋ, ਗੁਰੂ ਹੈ ਵੀ ਸਭ ਕੁਝ ਤਨ ਤਨ ਸਿੱਖ ਨੇ ਦਿੱਤਾ ਹੈ, ਵੀ ਸਾਨੂੰ ਇੱਕ ਸਿੱਖ ਦਾ ਸਰੀਰ ਆਪਣੇ ਸਿਰ ਚਾਹੀਦਾ ਹੈ ਧਰਮ ਦੀ ਰੱਖਿਆ ਵਾਸਤੇ, ਕਿਉਂਕਿ ਧਰਮ ਦੀ ਜੜ ਪੁੱਟੀ ਜਾ ਰਹੀ ਹੈ। ਉਹ ਇਸ ਕਰਕੇ ਵੀ ਇਹ ਭਾਰਤੀ ਬਹੁਤ ਕਮਜ਼ੋਰ ਹੋ ਚੁੱਕੇ ਨੇ, ਅਤੇ ਜਿਹੜੇ ਮਲੇਸ਼ ਨੇ ਉਹ ਇਹਨਾਂ 'ਤੇ ਗਲਬਾ ਪਾ ਚੁੱਕੇ ਹੈ। ਉਹ ਤਾਂ ਹੀ ਹੋ ਸਕਦਾ ਹੈ ਜੇ ਇਹਨਾਂ ਦੇ ਅੰਦਰ ਵੀਰਸ ਹੋਵੇ ਔਰ ਆਪਣਾ ਆਪ ਕੁਰਬਾਨ ਕਰਨ। ਅਤੇ ਇੱਕ ਸਿੱਖ ਉਸ ਵੇਲੇ ਭਾਈ ਦਇਆ ਸਿੰਘ ਜੀ, ਭਾਈ ਦਇਆ ਰਾਮ ਇਹਨਾਂ ਅਸੀਂ ਲਾਹੌਰ ਦੇ ਸੀ, ਰਹਿਣ ਵਾਲੇ ਇਹਨਾਂ ਦੇ ਮਾਤਾ ਪਿਤਾ, ਇਹ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਏ ਸੀ ਪਹਿਲਾਂ ਤੋਂ, ਅਤੇ ਇਹ ਉੱਠ ਕੇ ਕਹਿੰਦੇ ਜੀ ਮੇਰਾ ਸੀਸ ਹਾਜ਼ਰ ਹੈ। ਗੁਰੂ ਮਹਾਰਾਜ ਨੇ ਸ੍ਰੀ ਸਾਹਿਬ ਨੰਗੀ ਕੱਢੀ ਹੋਈ ਸੀ, ਇਹਦਾ ਸੀਸ ਲਾ ਕੇ ਰੱਖਦਾ, ਅਤੇ ਸਾਰੇ ਦੇਖ ਕੇ ਸਾਰੇ ਦੇ ਵਿੱਚ ਲਹੂ ਦੀਆਂ ਧਾਰਾਂ ਹੋ ਵਗਨ, ਚੁੱਪ ਹੋ ਗਏ ਸਾਰੇ। ਫਿਰ ਗੁਰੂ ਮਹਾਰਾਜ ਨੇ ਕਿਹਾ ਵੀ ਇੱਥੇ ਨਹੀਂ ਇੱਕ ਸੀਸ ਹੋਰ ਚਾਹੀਦਾ ਹੈ। ਫਿਰ ਭਾਈ ਕਰਮ ਸਿੰਘ ਜੀ ਜਿਹੜੇ ਹਸਨਾਪੁਰ ਦਿੱਲੀ ਦੇ ਨਿਵਾਸੀ ਸੀ ਨੇੜ ਦੇ, ਅਤੇ ਜੱਟਾਂ ਦੇ ਘਰ ਦਾ ਇਹਨਾਂ ਦਾ ਜਨਮ ਸੀ, ਇਹ ਉੱਠੇ, ਇਹਨੂੰ ਕਿਹਾ ਕਿ ਮਹਾਰਾਜ ਸੀਸ ਹਾਜ਼ਰ ਹੈ। ਜਦੋਂ ਨੀਵਾ ਕੀਤਾ ਸਤਿਗੁਰੂ ਸਾਹਿਬ ਜੀ ਨੇ ਤੇਗਾ ਬਾਬਤਾ, ਅਤੇ ਇਹਨਾਂ ਦਾ ਵੀ ਸੀ। ਇਸੇ ਤਰ੍ਹਾਂ ਹੀ ਫਿਰ ਕਿ ਇੱਕ ਸੀਸ ਦੀ ਲੋੜ ਹੈ, ਅਤੇ ਉਹ ਭਾਈ ਹਿੰਮਤ ਸਿੰਘ ਜੀ, ਇਹਨਾਂ ਦੇ ਮਾਤਾ ਪਿਤਾ ਜਗਨਨਾਥਪੁਰੀ ਦੇ ਨਿਵਾਸੀ ਸਨ, ਔਰ ਕੋਈ ਸਮੇਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆ ਚੁੱਕੇ ਸਨ ਬਾਬੇ ਬਕਾਲੇ। ਅਤੇ ਇਹਨਾਂ ਦੇ ਇਹ ਆਪਣੇ ਜਨਮ ਹੀਰਾਂ ਦੇ ਕਰਦਾ ਇਹਨਾਂ ਦੇ ਸੀ, ਅਤੇ ਇਹਨਾਂ ਨੇ ਉੱਥੇ ਬਕਾਲੇ ਹੀ ਜਨਮ ਧਾਰਿਆ। ਇਹਨਾਂ ਨੇ ਕਿਹਾ ਜੀ ਮੇਰਾ ਸੀਸ ਹਾਜ਼ਰ ਹੈ, ਸਤਿਗੁਰੂ ਸਾਹਿਬ ਜੀ ਨੇ ਲੈ ਲਿਆ। ਇਸੇ ਤਰ੍ਹਾਂ ਹੀ ਮੋਹਕਮ ਸਿੰਘ ਜੀ, ਇਹ ਆਪਣੇ ਇਹਨਾਂ ਦੇ ਮਾਤਾ ਪਿਤਾ ਜਿਹੜੇ ਸੀ ਇਹ ਪਹਿਲਾਂ ਦਸ ਦੇ ਨਾਮ ਦੇ ਸਰੂਪ ਦੇ ਵਿੱਚ ਪ੍ਰਵਾਨ ਹੋਏ ਸੀ ਪਰਮੇਸ਼ੁਰ ਦੇ, ਉਹ ਸਰੂਪ ਦੇ ਵਿੱਚ ਲੀਨ ਹੋਈ, ਉਹਦੇ ਹੁਕਮ ਦੇ ਵਿੱਚ ਜਪ ਤਪ ਕਰਦੇ ਜਾਂਦੇ ਸੀ। ਇਸ ਤਰ੍ਹਾਂ ਹੀ ਭਾਈ ਦਇਆ ਸਿੰਘ ਜੀ, ਇਹ ਰਾਮ ਚੰਦਰ ਜੀ ਦੇ ਵੱਡੇ ਪੁੱਤਰ, ਉਹਨਾਂ ਨੇ ਵੀ ਸਭ ਕੁਛ ਤਿਆਗ ਕੇ ਅਤੇ ਜਪ ਤਪ ਕਰਨਾ ਸ਼ੁਰੂ ਕਰਤਾ ਸੀ, ਉਦੋਂ ਦੇ ਅੱਗੇ ਤੋਂ ਅੱਗੇ ਉਹਦੇ ਹੁਕਮ 'ਚ ਕਰਦੇ ਜਾਂਦੇ ਸੀ। ਫਿਰ ਇੱਥੇ ਹੁਣ ਸੰਸਾਰ ਦੇ ਉਧਾਰ ਵਾਸਤੇ ਜਿੱਥੇ ਦਸੋ ਸਰੂਪ ਧਾਰੇ ਨੇ, ਜੇ ਅਵਗਤ ਭਗਤ ਹੈ ਆਪ ਜਾਂ ਪਸਰੇ ਪਾਸਾਰ ਸੰਤ ਪ੍ਰਤਾਪ, ਅਤੇ ਇੱਥੇ ਇਹਨਾਂ ਦਾ ਜ਼ਿਕਰ ਆਉਂਦਾ ਆ। ਅਤੇ ਜਿਹੜੇ ਆਪਣੇ ਦਇਆ ਸਿੰਘ ਧਰਮ ਸਿੰਘ ਜੀ, ਇਹ ਆਪਣੇ ਭਗਤੀ ਕਰਦੇ ਸੀ ਧੰਨੇ ਜੱਟ ਦੇ, ਉਸ ਜਨਮ ਦੇ ਵਿੱਚ ਹੀ ਭਗਤੀ ਕਰਦੇ ਕਰਦੇ ਪ੍ਰਵਾਨ ਹੋਏ, ਵਾਹਿਗੁਰੂ ਸਰੂਪ ਦੇ ਵਿੱਚ ਹੋਏ। ਵਾਹਿਗੁਰੂ ਦੀ ਮਰਜ਼ੀ ਹੈ ਜਦੋਂ ਆਪ ਅਵਤਾਰ ਧਰਦਾ, ਇਹਨਾਂ ਨੂੰ ਵੀ ਉਹੀ ਸਰੂਪ ਪ੍ਰਗਟ ਕਰ ਦਿੰਦਾ। ਕੀ ਸ਼ੰਕਾ ਕਰਦੇ ਨੇ, ਫਿਰ ਨਹੀਂ ਹੁੰਦਾ, ਨਹੀਂ ਉਹਨਾਂ ਨੂੰ ਗਿਆਨ ਬਣਿਆ ਰਹਿੰਦਾ ਔਰ ਸਾਧਨ ਕਰਾਉਣ ਵਾਸਤੇ ਹੁੰਦੇ। ਇਸੇ ਤਰ੍ਹਾਂ ਹੀ ਭਾਈ ਹਿੰਮਤ ਸਿੰਘ ਜੀ, ਇਹ ਆਪਣੇ ਹੁਣ ਯਾਦਦਾਸ਼ਤ ਭੁੱਲ ਜਾਂਦੀ ਹੈ, ਚਲੋ ਇਹਨਾਂ ਨੇ ਵੀ ਇਸ ਤਰ੍ਹਾਂ ਸੀ। ਅਤੇ ਇਹ ਨਾਮਦੇਵ ਦੇ ਸੀ ਆਪਣੇ, ਇਹ ਫੰਦਕ ਦੇ ਸੀ। ਜਿਹੜਾ ਫੰਦਕ ਹੋਇਆ ਨਾ, ਉਹ ਇੱਕ ਰਿਸ਼ੀ ਮੁਨੀ ਸੀ, ਪੁਰਾਤਨ ਬਹੁਤ ਜਪ ਤਪ ਕਰਦਾ ਸੀ, ਕੋਈ ਸ਼ਿਕਾਰੀ ਸੀ, ਰੋਜ਼ ਸ਼ਿਕਾਰ ਮਾਰ ਕੇ ਆਉਂਦਾ ਸੀ, ਖਾਂਦਾ ਪੀਂਦਾ ਸੀ। ਜਿਵੇਂ ਉਹ ਅਜਾ ਮਾਲ ਹੋ ਗਿਆ ਸੀ, ਬੀੜ ਗਿਆ ਸੀ, ਅਤੇ ਇਹ ਉਹ ਕਿਸੇ ਕਹਿੰਦਾ ਵੀ ਅੱਜ ਮੈਨੂੰ ਸ਼ਿਕਾਰ ਚੰਗਾ ਮਿਲੇ ਅਤੇ ਮੈਂ ਇਹਨਾਂ ਮਹਾਤਮਾ ਦੀ ਭੇਟਾ ਕਰਾਂ। ਅਤੇ ਉਹਨੂੰ ਸ਼ਿਕਾਰ ਚੰਗਾ ਮਿਲ ਗਿਆ, ਮਾਰੇ ਮਿਰਗ ਮਿਰਗ ਜਾਂ ਹੋਰ ਚੀਜ਼ ਦਾ ਭੇਟਾ ਕਰਤਾ। ਉਹਨਾਂ ਨੇ ਨੇਤਰ ਖੋਲ੍ਹੇ, ਕਹਿੰਦੇ ਇਹ ਕੀ ਹੋਏ? ਹੈਂ? ਕਹਿੰਦੇ ਜੀ ਮੈਂ ਸੁਖਣਾ ਸੁਖੀ ਸੀ, ਪੂਰੀ ਹੋ ਗਈ, ਮੈਂ ਦੇ ਤੀ। ਕਹਿੰਦੇ ਠੀਕ ਹੈ, ਜੇ ਸਾਡੀ ਸੁਖਣਾ ਪੂਰੀ ਹੁੰਦੀ ਹੈ ਅਸੀਂ ਇਹ ਨਹੀਂ ਪ੍ਰਵਾਨ ਕਰਦੇ, ਅਤੇ ਤੁਸੀਂ ਵਚਨ ਮੰਨਣਾ। ਸਾਨੂੰ ਚਤੁਰਭੁਜੀ ਪੰਖੀ ਜਿਹੜਾ ਹੈ ਨਾ, ਉਹ ਫੜ ਕੇ ਲਿਆ ਦੇ। ਜਿਹੜੀਆਂ ਚਾਰ ਬਾਹਨ, ਚਤੁਰਭੁਜੀ ਕਿਹੜਾ ਹੈ? ਵਿਸ਼ਨੂੰ ਹੈ। ਵਿਸ਼ਨੂੰ ਦਾ ਉਪਾਸ਼ਕ ਸੀ, ਉਹਨੂੰ ਰੱਬ ਮੰਨਦੇ ਹੈ। ਇਹ ਤਾਂ ਤੇਰੀ ਪ੍ਰਵਾਨ ਹੋ ਗਈ। ਇਹ ਬੜਾ ਹਸੀ ਸੀ, ਉੱਥੇ ਬੈਠ ਗਿਆ, ਕੋਈ ਲੱਭੇ ਨਾ ਇਸ ਨੂੰ। ਅਖੀਰ ਤੇ ਕਈ ਦਿਨ ਹੋ ਗਏ ਭੁੱਖੇ ਤੇ, ਆਏ ਨੂੰ ਵੀ ਮੈਂ ਮਰਦਾ ਹੈ, ਵੀ ਚਤੁਰਭੁਜੀ ਤਾਂ ਕੋਈ ਲੱਭਦਾ ਹੀ ਨਹੀਂ ਹੈ। ਉਹ ਚਤੁਰਭੁਜੀ ਉਹਨੂੰ ਰੂਪ ਧਾਰ ਲਿਆ ਮਿਸ਼ਨ ਨੇ, ਚਾਰ ਬਾਹਾਂ ਵਾਲਾ, ਅਤੇ ਇਹਦੇ ਨੇੜੇ ਆ ਗਿਆ। ਇਹ ਉੱਠਿਆ, ਮਸਾਂ ਮਸਾਂ ਜਾਂ ਹੋਰ ਚੀਜ਼ ਹੈ, ਉਹ ਹੁਣ ਜ਼ਿਆਦਾ ਤੇਜ਼ ਤੁਰੇ, ਫਿਰ ਵੀ ਹੱਥ 'ਚ ਨਾ ਆਵੇ। ਉਹ ਫਿਰ ਇੱਕ ਝਾੜੀ ਵਿੱਚ ਫਸ ਗਿਆ, ਉਹ ਇਸ ਤਰ੍ਹਾਂ ਨਹੀਂ ਕਰ, ਇਹਨੇ ਜਾ ਕੇ ਫੜ ਲਿਆ, ਇਹਨੇ ਜਾ ਕੇ ਫੜ ਲਿਆ ਅਤੇ ਉੱਥੇ ਲੈ ਗਿਆ। ਕਹਿੰਦੇ ਆ ਲਓ ਜੀ ਚਤੁਰਭੁਜੀ, ਉਹਦੀਆਂ ਬਾਹਾਂ ਬੂਹਾਂ ਬੰਨ ਲਈਆਂ, ਮੇਰੀ ਬਾਂਧੀ ਭਗਤ ਛੁਡਾਵੇ, ਬਾਹਾਂ ਬੂਹ ਬੰਨ ਕੇ ਲਓ ਜੀ ਰਿਸ਼ੀ ਮਹਾਤਮਾ ਜੀ ਤੁਹਾਡੀ। ਅਤੇ ਉਹਨਾਂ ਨੇ ਫਿਰ ਇਹਦੇ ਬੰਧਨ ਖੋਲ੍ਹੇ ਅਤੇ ਕਹਿੰਦੇ ਵੀ ਠੀਕ ਹੈ। ਫਿਰ ਇਹ ਕਹਿੰਦੇ ਵੀ ਕਿੱਥੇ ਤੂੰ ਲੱਗਿਆ? ਅਤੇ ਉਦੋਂ ਦਾ ਇਹ ਭਗਤੀ ਕਰਨ ਲੱਗ ਪਿਆ ਫਿਰ, ਜਿਹੜਾ ਪੰਡਿਤ ਸੀ। ਅੱਗੇ ਤੋਂ ਅੱਗੇ ਪਰਮੇਸ਼ੁਰ ਦੀ ਸਰੂਪ ਦੀ ਭਗਤੀ, ਉਹਦੇ ਹੁਕਮ ਦੇ ਵਿੱਚ ਜਿੱਥੇ ਜਿੱਥੇ ਰਹਿਣਾ, ਅਤੇ ਫਿਰ ਇਹਨੇ ਇਹ ਆਪਣੇ ਜਨਮ ਧਾਰਿਆ। ਅਤੇ ਇਹ ਜਿਹੜਾ ਸੀ ਆਪਣੇ ਭਾਈ ਮੋਹਕਮ ਸਿੰਘ ਜੀ, ਇਹ ਆਪਣੇ ਸ਼ਿਮਿਆਂ ਵਿੱਚੋਂ ਸੀ। ਇਹ ਨਾਮਦੇਵ ਜੀ ਨੇ ਇਸੇ ਤਰ੍ਹਾਂ ਹੀ ਭਗਤੀ ਕਰਦੇ ਏਕਤਾ ਹੋਈ ਅਤੇ ਉੱਥੇ, ਅਤੇ ਇਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਉਹ ਦੁਆਰਕਾ ਦੇ ਨਿਵਾਸੀ ਸੀ। ਇਸੇ ਤਰ੍ਹਾਂ ਹੀ ਆਪਣੇ ਸਾਹਿਬ ਸਿੰਘ ਜੀ, ਇਹ ਦੱਸਦੇ ਵੀ ਸੈਨ ਭਗਤ ਸੀ ਪਹਿਲਾਂ, ਭਗਤੀ ਕਰਦੇ ਕਰਦੇ ਵਾਹਿਗੁਰੂ ਵਿੱਚ ਉਹਦੀ ਆਗਿਆ ਵਿੱਚ ਰਹੇ, ਕਰਦੇ ਜੇ ਕਰਦੇ ਆਏ, ਜਿੱਥੇ ਵਾਹਿਗੁਰੂ ਨੇ ਪਰਮੇਸ਼ਰ ਨੇ ਇਹ ਦਸੂ ਸਰੂਪ ਧਾਰਨ ਕੀਤੇ ਨੇ, ਅਤੇ ਉੱਥੇ ਇਹਨਾਂ ਨੇ ਇਹ ਵੀ ਸਰੂਪ ਧਾਰਨ ਕੀਤਾ। ਅਤੇ ਇਹਨਾਂ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ ਸਾਰੇ, ਵੀ ਇਹ ਜਿਹੜੇ ਪੰਜ ਪਿਆਰੇ ਸੀ, ਫਿਰ ਇਹਨਾਂ ਨੇ ਸੀਸ ਦਿੱਤੇ ਅਤੇ ਗੁਰੂ ਮਹਾਰਾਜ ਜੀ ਨੇ ਇਹਨਾਂ ਦੇ ਸੀਸ ਲੈ ਕੇ, ਉਹ ਚੰਗੀ ਤਰ੍ਹਾਂ ਸਾਰਾ ਪ੍ਰਬੰਧ ਪਹਿਲਾਂ ਸੀ ਉਹਨਾਂ ਨੂੰ, ਕਿਸ ਚੀਜ਼ ਦੀ ਕੋਈ ਐਡੀ ਛੱਤੀ ਕਿਵੇਂ, ਉਹ ਸਾਰਾ ਜਿਤਨਾ ਲਹੂ ਨਾਲ ਉਹ ਬਸਰ ਬੁਸਰ ਸੀ, ਸਾਰੇ ਐਨ ਸਾਫ਼ ਕਰ ਦਿੱਤੇ, ਕਿਣਕਾ ਨਹੀਂ ਰਹਿਤਾ ਹੋਰ ਵਿਛਾਤੇ। ਤੇ ਇਹਨਾਂ ਦੇ ਜਿਹੜੇ ਸੀਸ ਸੀਗੇ ਤੇ ਉਹ ਸਤਿਗੁਰੂ ਸਾਹਿਬ ਜੀ ਨੇ ਇਹ ਪਹਿਲੇ ਦਾ ਜਿਹੜਾ ਦਇਆ ਸਿੰਘ ਦਾ ਸਿਰ ਸੀ ਉਹ ਦੂਜੇ ਨਾਲ ਜੁੜਤਾ, ਦੂਜੇ ਦਾ ਉਹਦੇ ਨਾਲ ਜੁੜਤਾ, ਤੀਜੇ ਦਾ ਉਹਦੇ ਨਾਲ, ਇਉਂ ਕਰਤਾ। ਤੇ ਐਸੀ ਕਾਰੀਗਰੀ ਦੇ ਨਾਲ ਸੀ ਦਿੱਤੇ ਉਹਨਾਂ ਨੂੰ, ਸੀਣ ਨੂੰ ਕੀ ਸੀ, ਫੁਰਨਾ ਹੀ ਸੀ, ਨਾਲ ਜੁੜ ਗਏ। ਉਹ ਤਾਂ ਕਹਿੰਦੇ ਵੀ ਸੀਣ ਦਿੱਤੇ। ਇਹ ਉਹ ਜਿਹੜਾ ਬ੍ਰਾਹਮਣ ਹੈ ਨਾ, ਇਹ ਆਇਆ ਉਹ ਕਹਿੰਦਾ ਮੈਂ ਉਸ ਵੇਲੇ ਉੱਥੇ ਸੀ ਜਿਹੜਾ ਮੁਸਲਮਾਨ ਬਣਿਆ ਸੀ, ਅਬੁਲ ਤਾਰਨੀ ਕੀ ਉਹਦਾ ਨਾਂ ਐਸਾ ਜਿਹਾ। ਅਤੇ ਇਹ ਜਿਹੜੀ ਚੀਜ਼ ਪਹਿਲਾਂ ਤਾਂ ਆਪਣੇ ਉਹ ਵਿਚਾਰ ਵਾਲੇ ਕਈ ਹੁੰਦੇ ਪ੍ਰਚਾਰਕ ਜਾਵੇ, ਜਾਂ ਕਈਆਂ ਨੇ ਲਿਖ ਵੀ ਦਿੱਤਾ ਵੀ ਜੀ ਨਹੀਂ ਮਹਾਰਾਜ ਨੇ ਤੰਬੂ ਲਾਇਆ ਸੀ, ਉੱਥੇ ਬੱਕਰੇ ਰੱਖੇ ਸੀ, ਉਹ ਵੱਡੇ ਫੇਰ ਇਸ ਤਰ੍ਹਾਂ ਜਾਂ ਹੋਰ ਚੀਜ਼ ਹੈ। ਇਹ ਲਿਖਦਾ ਮੈਂ ਉੱਥੇ ਸੀ ਅਤੇ ਉਹਨਾਂ ਨੇ ਸੀਸ ਲਏ। ਅਤੇ ਉਹ ਰਿਪੋਰਟ ਔਰੰਗਜ਼ੇਬ ਨੂੰ ਇਹਨੇ ਭੇਜੀ। ਉਹ ਜਿਹੜੀ ਅਲੀਗੜ੍ਹ ਯੂਨੀਵਰਸਿਟੀ ਹੈ, ਵਿਸ਼ਵ ਵਿਦਿਆਲਾ ਇਹਨਾਂ ਦਾ ਮੁਸਲਮਾਨਾਂ, ਉੱਥੇ ਪਈ ਹੈ। ਅਤੇ ਉੱਥੇ ਅੱਗੇ ਜੋ ਅੱਗੇ ਸੁਣਦਿਆਂ ਸੁਣਦਿਆਂ ਖੋਜ ਕਰਦੇ ਹਾਂ, ਉੱਥੇ ਸਿੰਘ ਗਏ ਅਤੇ ਉਹਨਾਂ ਦੇ ਨਾਮ ਵੀ ਲਿਖੇ ਹੋਏ ਹਨ ਵੀ ਆ ਗਿਆ ਉੱਥੇ। ਉਹ ਕਹਿੰਦੇ ਅਸੀਂ ਉੱਥੇ ਦੇਖੀਏ ਸੀਗਾ ਜੀ ਫੋਟੋ ਸਟੇਟ। ਉਹ ਕਹਿੰਦੇ ਫੋਟੋ ਸਟੇਟ ਨਹੀਂ ਤੁਸੀਂ ਕਰ ਸਕਦੇ, ਇਹ ਇਸੇ ਤਰ੍ਹਾਂ ਹੀ ਰਹੂਗੀ ਜਿਹਨੂੰ ਦਾ ਉੱਥੇ ਉੱਥੇ ਦੇਖ ਕੇ। ਫਿਰ ਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਉੱਤੇ ਆਪਣੇ ਚਾਦਰੇ ਵਾਪਸ ਫੈਲ ਅਤੇ ਅੰਮ੍ਰਿਤ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਉਹਦੇ ਵਿੱਚ ਇਹ ਲਿਖਿਆ ਵੀ ਕੀ ਕਹਿੰਦੇ ਜੀ ਇਹ ਆਪਣੇ ਪੱਥਰ ਦਾ ਕੁੰਡਾ ਰੱਖਦੇ ਨੇ। ਉਹਦੇ ਲਿਖਿਆ ਵੀ ਪੱਥਰ ਦਾ ਕੁੰਡਾ ਮਹਾਰਾਜ ਨੇ ਫਿਰ ਉੱਥੋਂ ਉਹਦੇ ਵਿੱਚੋਂ ਜਿਹੜਾ ਤੰਬੂ ਉਹਦੇ ਵਿੱਚੋਂ, ਅਤੇ ਦੂਸਰਾ ਬਾਟਾ ਜਿਹਨੂੰ ਕੁੰਡੇ ਨਹੀਂ ਸੀ ਉਹਦਾ ਕੜਾਹੀ ਕਹਿੰਦੇ ਹੈ, ਪਰ ਉਹਦੇ ਬਾਟਾ ਆਪਣੇ ਬਾਟਾ ਹੀ ਕਹਿੰਦੇ ਹੈ। ਅਤੇ ਉਹਦੇ ਵਿੱਚ ਫਿਰ ਜਲ ਪਾ ਕੇ ਜਾਂ ਹੋਰ ਚੀਜ਼ ਹੈ। ਅਤੇ ਦੱਸਦੇ ਨੇ ਉਸ ਵੇਲੇ ਵੀ ਅੰਮ੍ਰਿਤ ਜਿਸ ਵੇਲੇ ਤਿਆਰ ਪਈ, ਮਹਾਰਾਜ ਨੇ ਕਿਹਾ ਵੀ ਬਹੁਤ ਤਿੱਖਾ ਹੋਊਗਾ ਖੰਡੇ ਦਾ ਅੰਮ੍ਰਿਤ ਜਾਂ ਹੋਰ ਜੀ, ਇਹਨਾਂ 'ਚ ਮਿਠਾਸ ਨਹੀਂ ਰਹਿਣੀ। ਉਹ ਮਹਾਰਾਜ ਦੀ ਪ੍ਰੇਰਣਾ ਹੋਏ, ਉਹ ਮਾਤਾ ਜੀ ਆ ਗਏ ਉਹਨਾਂ ਨੇ ਵਿੱਚ ਪਤਾਸੇ, ਕਹਿੰਦੇ ਹੁਣ ਮਿਠਾਸ ਵੀ ਰਹੂਗੀ, ਪ੍ਰੇਮ ਵੀ ਰਹੂਗਾ, ਨਹੀਂ ਤਾਂ ਆਪੋ ਵਿੱਚ ਹੀ ਇਹ ਸਮਾਪਤ ਹੋ ਜਾਇਆ ਕਰਨਗੇ। ਸੋ ਇਸ ਤਰ੍ਹਾਂ ਦੀ ਵਿਚਾਰ ਦੱਸਦੇ ਨੇ। ਫਿਰ ਗੁਰੂ ਮਹਾਰਾਜ ਜੀ ਨੇ ਉਹ ਜਿਹੜਾ ਅੰਮ੍ਰਿਤ ਤਿਆਰ ਕੀਤਾ ਹੋਇਆ ਸੀ, ਉਹਨਾਂ ਦੇ ਚਾਦਰੇ ਚੁੱਕੇ, ਉਹਨਾਂ ਨੇ ਪਹਿਲਾਂ ਪਾਈ ਦਇਆ ਸਿੰਘ ਦੇ ਉਹ ਮੁੱਖ ਵਿੱਚ ਪਾਇਆ, ਸੀਸ ਵਿੱਚ ਪਾਇਆ, ਨੇਤਰਾਂ ਵਿੱਚ ਛਿੱਟੇ ਮਾਰੇ, ਸਾਰੇ ਸਰੀਰ 'ਤੇ ਛਿੱਟੇ ਮਾਰੇ। ਅਤੇ ਸਤਿਗੁਰੂ ਸਾਹਿਬ ਨੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸੇ ਵੇਲੇ ਉਹ ਖੜਿਆ ਭਾਈ ਦਇਆ ਸਿੰਘ ਅਤੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਸ ਤਰ੍ਹਾਂ ਦੂਸਰੇ, ਤੀਸਰੇ, ਚੌਥੇ ਦੇ ਆਪਣੇ ਪੰਜਵੇਂ ਦੇ। ਫਿਰ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵੀ ਇਹ ਹੁਕਮ ਹੈ ਵਾਹਿਗੁਰੂ ਪਰਮੇਸ਼ਰ ਦਾ, ਗੁਰਬਾਣੀ ਤੋਂ ਰਹੀ ਗੁਰਬਾਣੀ ਹੈ, ਉਹ ਗੁਰਬਾਣੀ ਸਰੂਪ ਹੋਊਗੀ। ਬਾਣੀ ਗੁਰੂ ਗੁਰੂ ਹੈ ਬਾਣੀ, ਅਤੇ ਤੁਸੀਂ ਹੁਣ ਸਾਨੂੰ ਵੀ ਇਹ ਦਾਤ ਦਿਓ ਜਿਹੜੀ ਅੰਮ੍ਰਿਤ ਦੀ ਹੈ। ਉਹ ਕਹਿੰਦੇ ਜੀ ਅਸੀਂ ਥੋੜ੍ਹੇ ਪਹਿਲਾਂ ਕਿੰਨੀਆਂ ਜੀਵਨਾਂ 'ਚ ਭਟਕਦੇ ਆਏ ਨੇ, ਫਿਰ ਤੁਹਾਡੀ ਕਿਰਪਾ ਨਾਲ ਭਗਤੀ ਕਰਤੀ ਜਾਂ ਹੋਰ ਕੀਤੀ, ਅਸੀਂ ਤੁਹਾਨੂੰ ਕਿਸ ਤਰ੍ਹਾਂ ਦੇ ਸੇ? ਕਹਿੰਦੇ ਨਹੀਂ, ਇਹ ਹੁਕਮ ਹੈ ਵਾਹਿਗੁਰੂ ਪਰਮੇਸ਼ਰ ਦਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅਤੇ ਉਹਨਾਂ ਨੇ ਕਿਹਾ ਚੰਗਾ ਜੀ ਇਹ ਵਾਹਿਗੁਰੂ ਦਾ ਹੁਕਮ ਮੰਨੋ। ਅਤੇ ਉਹੀ ਸਿੱਖਿਆ ਦਿੱਤੀ ਸਾਰੀ, ਜਿਹੜੀ ਕਿ ਕੁਰੈਤਾਂ ਤੋਂ ਬਚ ਕੇ ਰਹਿਣਾ ਹੈ, ਔਗੁਣਾਂ ਤੋਂ ਬਚ ਕੇ ਰਹਿਣਾ ਹੈ, ਹੋਰ ਸਰੀਰ ਕਰਕੇ ਸਭ ਦੀ ਪੰਜਾਂ ਕਕਾਰਾਂ ਦੀ ਰਹਿਤ ਨਿਸ਼ਾਨੇ ਸਿੱਖੀ, ਪੰਜ ਹਰਫ ਅਸਕਾਸ ਹਰਗਿਜ਼ ਨਾ ਬਾਸ਼ ਦੇ ਜੀ ਪੰਜ ਮਾਫ। ਅਤੇ ਹੋਰ ਵੀ ਕੁਰੈਤਾਂ ਤੋਂ ਵੀ ਉਹ ਸਾਰੀਆਂ ਵਿਚਾਰਾਂ ਰਹਿਤਨਾਮਿਆਂ ਦੇ ਵਿੱਚ ਲਿਖੀਆਂ ਹੋਈਆਂ ਨੇ, ਇਤਿਹਾਸਾਂ ਦੇ ਵਿੱਚ ਲਿਖੀਆਂ ਹੋਈਆਂ ਨੇ। ਕਈਆਂ ਨੇ ਆਪਣੀ ਮਤ ਦੇ ਅਨੁਸਾਰ ਜਾਂ ਉਹਨਾਂ ਦਾ ਮਨ ਨਹੀਂ ਮੰਨਿਆ, ਉਹਨਾਂ ਨੇ ਬੱਕਰੇ ਲਿਖ ਦਿੱਤੇ। ਉਹ ਕਹਿੰਦਾ ਫਿਰ ਇਹ ਸਾਰੀ ਰਿਪੋਰਟ ਮੈਂ ਔਰੰਗਜ਼ੇਬ ਨੂੰ, ਮੈਂ ਉੱਥੇ ਹੀ ਸੀ, ਮੈਂ ਆਪ ਕੋਰਟ 'ਤੇ ਵੇਖ ਕੇ ਜਿਹੜਾ ਬ੍ਰਾਹਮਣ ਸੀ, ਮੇਰੇ ਮਨ 'ਤੇ ਬੜਾ ਹੀ ਇਹ ਅਸਰ ਹੋਇਆ ਵੀ ਗੁਰੂ ਮਹਾਰਾਜ ਦੇਖੋ ਮੈਂ ਪਖੰਡ ਕਰਦਾ ਰਿਹਾ, ਡੰਗ ਕਰਦਾ, ਮੇਰਾ ਕਿੱਥੇ ਉਧਾਰ ਹੋਊਗਾ। ਮੈਂ ਫਿਰ ਮਹਾਰਾਜ ਦੇ ਚਰਨੀ ਢਹਿ ਪਿਆ, ਹੱਥ ਜੋੜੇ, ਮਹਾਰਾਜ ਮੈਨੂੰ ਬਖਸ਼ ਲਓ, ਮੈਂ ਤਾਂ ਬੜਾ ਪਾਪੀ ਹਾਂ, ਐਂ ਪਖੰਡੀ ਕਰਦਾ ਰਿਹਾ ਅਤੇ ਬਖਸ਼ਿਆ ਨਹੀਂ ਜਾ ਸਕਦਾ। ਮਹਾਰਾਜ ਨੇ ਸਾਬਕਾ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ। ਹੁਣ ਫਿਰ ਕਹਿੰਦੇ ਮੈਨੂੰ ਵੀ, ਗੁਰੂ ਮਹਾਰਾਜ ਨੇ ਕਿਹਾ ਵੀ ਇਹਨੂੰ ਵੀ ਸ਼ਿਕਾਰ ਦੇ ਅੰਮ੍ਰਿਤ। ਹੋਰ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛਕਿਆ ਉਸ ਵੇਲੇ ਅੰਮ੍ਰਿਤ। ਉਹ ਲਿਖਦਾ ਅਤੇ ਮੇਰਾ ਨਾਮ ਅਜਮੇਰ ਸਿੰਘ ਹੋਇਆ। ਫਿਰ ਕਈ ਜੰਗਾਂ ਦੇ ਵਿੱਚ ਵੀ ਮੈਂ ਲੜਦਾ ਰਿਹਾ ਸਿੰਘਾਂ ਦੇ ਨਾਲ। ਇਸ ਤਰ੍ਹਾਂ ਇਹ ਰਿਪੋਰਟ ਜਿਹੜੀ ਹੈ ਇਹ ਉੱਥੇ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ ਪਈ ਹੈ ਔਰ ਛਪੀ ਹੋਈ ਹੈ। ਜਿਹੜੇ ਪੁੱਛੋ ਵਾਲੇ ਸੰਤ ਉਹਨਾਂ ਦੇ ਰਾਹੀਂ ਅੱਗੇ ਜਾਂ ਹੋਰ ਉਹ ਆਮ ਪ੍ਰਾਪਤ ਹੋ ਜਾਂਦੀ ਹੈ ਜਿਸਨੇ ਲਿਖਣਾ, ਉਹਦੇ ਵਿੱਚ ਨਾਂ ਵੀ ਲਿਖੇ ਹੋਏ ਨੇ ਸਾਰੇ। ਇਸ ਤਰ੍ਹਾਂ ਦਾ ਜਿਵੇਂ ਰਿਕਵੈਂਟ ਕੋਈ ਘਾਟਾ ਵਾਧਾ ਕਿਹਾ ਹੋਵੇ ਉਹ ਖਿਮਾ ਕਰਨੀ, ਉਹ ਅਸਲੀ ਰੂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਉਹਨਾਂ ਨੇ ਉਹ ਹਿੰਦੀ ਵਿੱਚ ਵੀ ਉਹਦਾ ਅਨੁਵਾਦ ਕਰ ਦਿੱਤਾ ਹੈ, ਅੰਗਰੇਜ਼ੀ ਵਿੱਚ ਵੀ ਅਤੇ ਉਰਦੂ ਵਿੱਚ ਵੀ। ਉਰਦੂ ਤੋਂ ਸਿਵਾ ਇੱਥੇ ਆਪਣੇ ਪੰਜਾਬ ਦੇ ਵਿੱਚ। ਸੋ ਇਸ ਤਰ੍ਹਾਂ ਇਹ ਗੁਰੂ ਮਹਾਰਾਜ ਨੇ ਫਿਰ ਅੱਗੇ ਨੂੰ ਕੋਈ ਜਿਨ ਸਿੱਖ ਸਕਣਾ ਹੈ ਉਹ ਅੰਮ੍ਰਿਤ ਛਕੋ। ਅਤੇ ਗੁਰੂ ਜਿਹੜੇ ਨੇ ਫਿਰ ਦੇਖ ਲਓ ਵੀ ਉਹ ਆਪਣੇ ਪਹਿਲਾਂ ਵੀ ਗੌਰਵਤਾ ਦਿੱਤੀ ਸੀ ਸਿੱਖਾਂ ਨੂੰ, ਫਿਰ ਸਿੱਖਾਂ ਦੀ ਬੇਨਤੀ ਕਰਨ ਤੋਂ ਹਜ਼ੂਰ ਸਾਹਿਬ ਵੀ ਮਹਾਰਾਜ ਆਪ ਜਿਸ ਤਰ੍ਹਾਂ ਠੀਕ ਹੈ ਸਾਨੂੰ ਤੁਸੀਂ ਬੁਲਾ ਅਤੇ ਸਤਿਕਾਰ ਦਿੱਤਾ ਹੈ ਅਤੇ ਸਾਨੂੰ ਤੁਸੀਂ ਕਹਿੰਦੇ ਹੋ, ਪਰ ਤੁਸੀਂ ਗੁਰੂ ਗੁਰੂ ਵੀ ਫਿਰ ਵੀ ਸਾਡੇ ਵਿੱਚ ਗੁਰੂ ਰਹੇ ਅਤੇ ਇਸ ਕਰਕੇ ਉਹ ਗੁਰੂ ਦੱਸੋ ਜਿਹੜਾ ਫਿਰ ਜੇ ਤੋਂ ਅਸੀਂ ਉਪਦੇਸ਼ ਪ੍ਰਾਪਤ ਕਰੀਏ ਸਿੱਖਿਆ ਲਈਏ। ਉਹ ਫਿਰ ਅਬ ਹਮ ਸੋ ਗੁਰੂ ਥੱਪ ਹੈ ਜੋ ਪਰਮ ਉਦਾਰ ਹੈ। ਵੀ ਉਹ ਗੁਰਬਾਣੀ ਪਹਿਲਾਂ ਤੋਂ ਬਾਣੀ ਗੁਰੂ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦਿੱਤੀ ਜੋ 300 ਸਾਲਾਂ ਪੂਰਵ ਦਿਹਾੜਾ ਆ ਰਿਹਾ ਹੈ। ਔਰ ਬੜੇ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਜਿਹੜੀਆਂ ਉਹਦੀਆਂ ਤਿਆਰੀਆਂ ਕਰ ਰਹੀਆਂ ਹਨ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਅੱਜ ਦੇ ਦਿਹਾੜੇ ਠੀਕ ਹੈ, ਸਾਨੂੰ ਸਾਰਿਆਂ ਨੂੰ ਉਤਸ਼ਾਹ ਹੈ ਵਿਸਾਖੀ ਦੇ ਪੁਰਬ ਦਾ। ਫਿਰ ਜਿੰਨੇ ਕੁ ਸਿੱਖ ਹੈਗੇ ਹੈ ਉਹਨਾਂ ਕੋਲ ਉਤਸ਼ਾਹ ਹੀ ਹੈ ਅਤੇ ਗੁਰੂ ਮਹਾਰਾਜ ਕਿਰਪਾ ਕਰਨ ਕਿ ਆਪਣੀ ਸਿੱਖੀ ਦੀ ਜਿਹੜੀ ਦਾਤ ਹੈ ਕੁਰਹਿਤਾਂ ਤੋਂ ਬਚ ਕੇ ਰਹਿਣਾ, ਗੁਣਾਂ ਨੂੰ ਧਾਰਨ ਕਰਨਾ, ਕਲਯੁਗ ਹੈ ਜੂਠ ਝੂਠ ਤੋਂ ਬਚਣਾ, ਉਹ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰੀਏ। ਨਹੀਂ ਤਾਂ ਇਸ ਗੱਲ ਦਾ ਘਾਟਾ ਹੀ ਘਾਟਾ ਹੀ ਚਲਿਆ ਰਿਹਾ ਹੈ। ਕੋਈ ਕੋਈ ਹੈ ਫਿਰ ਭਗਤੀ ਸਿਮਰਨ ਕਰਨਾ ਉਹ ਨਹੀਂ ਹੈ। ਫਿਰ ਦੇਖ ਲਓ ਵੀ ਜਿਹੜੀਆਂ ਸੰਸਥਾ ਆਪਣੇ ਆਪ ਨੂੰ ਬਹੁਤੀਆਂ ਖੋਦੀਆਂ ਨੇ ਉਹ ਇਹੋ ਜਿਹਾ ਪ੍ਰਚਾਰ ਉਹਨਾਂ ਨੇ ਵਿੱਚ ਕੋਈ ਦੱਸੇ, ਐਸੀਆਂ ਏਜੰਸੀਆਂ ਨੇ ਵੀ ਇਹਨਾਂ ਸਿੱਖਾਂ ਨੂੰ ਕਮਜ਼ੋਰ ਕਰੋ, ਇਹਨਾਂ ਦਾ ਅਹਿਸਾਸ ਵਾਰੋ, ਇਹਨਾਂ ਦੀ ਗੁਰਬਾਣੀ 'ਤੇ ਸ਼ਰਧਾ ਨਾ ਰਵੇ। ਉਹੋ ਜਿਹੇ ਵਿੱਚ ਵੜ ਕੇ ਉਹ ਕਹਿੰਦੇ ਜੀ 3 ਬਾਣੀਆਂ ਸਵੇਰ ਦੀਆਂ ਨੇ, 2 ਬਾਣੀਆਂ ਸ਼ਾਮ ਦੀਆਂ ਨੇ, 5 ਬਾਣੀਆਂ ਹੋ ਗਈਆਂ, ਉਹ ਵੀ 5 ਪੌੜੀਆਂ ਪੜ੍ਹ ਲਓ। ਅਖੇ ਕੀ ਇਹੋ ਜਿਹੀ ਛੇਤੀ ਪੜ੍ਹੀਆਂ ਜਾਂਦੀਆਂ ਉਹ ਕਿੱਥੇ? ਜਿਹੜੇ ਗੁਰਮੁਖ ਸਿੱਖ 5 ਗ੍ਰੰਥੀਆਂ ਦਾ ਪਾਠ ਕਰਨਾ, ਸੁਖਮਨੀ ਸਾਹਿਬ ਦੇ ਪਾਠ ਕਰਨੇ, ਰਸਾਂ ਦੀ ਵਾਰ ਦੇ ਪਾਠ ਕਰਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨੇ ਅਤੇ ਹਰ ਵੇਲੇ ਮੂਲ ਮੰਤਰ ਸਿਮਰਨ ਦੇ ਅੰਦਰ ਚੱਲਣੇ। ਸੋ ਇਹ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ, ਜਿਹਨਾਂ ਦਾ ਉਤਸ਼ਾਹ ਹੋਵੇ ਉਹ ਭਾਈ ਜੀ ਨੇ ਰੱਖ ਰੱਖਣੀ ਹੈ। ਜੇ ਦਿਖਾਵੇ ਦਾ ਹੀ ਹੈ ਵੀ ਹਾਂ ਮੈਂ ਅੰਮ੍ਰਿਤ ਛਕਿਆ ਸਿੱਖਿਆ ਅਤੇ ਲੋਕਾਂ ਨੂੰ ਦਿਖਾਉਣਾ, ਅਤੇ ਜਿਹੜੀ ਰਹਿਣੀ ਹੈ ਉਹ ਆਮ ਪਾਮਰ ਪੁਰਸ਼ਾਂ ਵਰਗੀ ਰੱਖਣੀ ਹੈ। ਜਿਵੇਂ ਪਿੰਡਰਾਂ, ਹੁਣ ਇਹ ਨਾਂ ਆਇਆ ਪਿੰਡਰਾਂ ਦਾ, ਕਿਸੇ ਵੇਲੇ ਸੀ ਪਿੰਡਰ, ਹੁਣ ਇਹ ਜਮ੍ਹਾਂ ਖਤਮ ਹੋ ਚੁੱਕਿਆ ਹੈ। ਸਾਰੇ ਪਿੰਡਰ ਇੱਥੇ ਇਕੱਠੇ ਹੋ ਜਾਣ, ਮੈਂ ਕਹਿੰਦਾ ਵੀ ਜਮ੍ਹਾਂ ਖਤਮ ਵੇਖ ਕਿੱਦਾਂ ਹੋਊਗਾ? ਕਹਿੰਦੇ ਕਿਉਂ ਆ ਗਏ ਮਹਾਰਾਜ ਨੇ ਤੇ ਗੋਲ ਮੜੀ ਮੱਠ ਭੂਲ ਨਾ ਮਾਨੇ। ਉਸੇ ਸਿੰਘਾਂ ਨੇ ਤੇ ਕਿਹਾ ਵੀ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਦੇ, ਉਹਨਾਂ ਨੇ ਕਿਹਾ ਢਾਹਤੀ ਹੋਏ, ਉਹਦਾ ਨਾਂ ਹੀ ਨਹੀਂ ਲੈਂਦੇ ਗੁਰੂ ਮਹਾਰਾਜ ਸੀ ਉਹਦਾ। ਅਤੇ ਆਪਣੇ ਉੱਥੇ ਵੀ ਪਹਿਲਾਂ ਉਹ ਉੱਥੇ ਕੀ ਸੀ ਹੁਣ ਕੀ ਹੁੰਦਾ? ਸੋ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਸਮਝਾਇਆ ਵੀ ਭਾਈ ਜਿੱਥੇ ਵੀ ਕੋਈ ਗੁਰੂ ਮਹਾਰਾਜ ਨੇ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮੰਨਣਾ ਇੱਕ ਨਾਂ ਨੇ, ਪੂਰਨ ਪ੍ਰੇਮ ਪ੍ਰੀਤ ਸਜੈ ਪ੍ਰਤੀਤ ਸਜੈ ਵਰਤ ਗੋਬ ਬੜੀ ਮੱਠ ਪੂਲ ਨਾ ਮਾਨੇ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਵੀ ਸਾਡੇ ਸੰਸਕਾਰ ਦੇ ਉੱਤੇ ਉੱਥੇ ਜਗ੍ਹਾ ਨਹੀਂ ਬਣਾਉਣੀ, ਜਗ੍ਹਾ ਤਾਂ ਉਸ ਮਟੀ ਹੋ ਗਈ। ਫਿਰ ਸੁਣ ਲਓ, ਜਗ੍ਹਾ ਨਹੀਂ ਬਣਾਉਣੀ। ਤੀਜੀ ਵਾਰੀ ਫਿਰ ਸੁਣ ਲਓ, ਜਿਹੜਾ ਜਗ੍ਹਾ ਬਣਾਊਗਾ ਉਹਦਾ ਸਰਬੰਸ ਨਹੀਂ ਰਹੂ, ਖਤਮ ਹੋ ਜਾਏਗੀ। ਗੁਰਬਾਣੀ ਨੂੰ ਪੜ੍ਹੋ, ਉਹਦੇ ਲੜ ਲੱਗੋ ਸ੍ਰੀ ਗੁਰੂ ਗ੍ਰੰਥ ਸਾਹਿਬ। ਅਤੇ ਫਿਰ ਇਹ ਮਹਾਰਾਜ ਰਣਜੀਤ ਸਿੰਘ ਨੇ ਕਿਹਾ ਵੀ ਬਣਾਉਣੀ ਆ ਭਾਵੇਂ ਚਲੀ ਜਾਵੇ। ਫਿਰ ਉਹ ਸਿੱਖਾਂ ਦੇ ਵਿੱਚ ਰਿਵਾਜ ਵੀ ਜਿੱਥੇ ਕਿੱਥੇ ਵੀ, ਚਾਹੇ ਸ਼ਹੀਦ ਸਿੰਘ ਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿੱਡੀ ਕੁਰਬਾਨੀ ਹੈ, ਜਿੱਥੇ ਹੁਣ ਉਹਨਾਂ ਦਾ ਸੰਸਕਾਰ ਹੋਇਆ ਰਕਾਬਗੰਜ ਸਾਹਿਬ, ਵੀ ਉਹ मनन योग सत्कार योग नहीं है। फिर उठे गुरु महाराज का हुक्म है, फिर उठे गुरु महाराज प्रकाश करो, श्री गुरु ग्रंथ साहिब प्रकाश करो, फिर उठे दा सिंह भी जड़ा ने उठे की चीज लै सकते हो। यही गल इतने जी एक डराने इन्होंने चंकी लगी, वह जे डुली जथा रल गए जोड़े ज होर चीज है सगो वो नाजश हूँ भंडी इन्नी पिटी पिट ली भी वो वेले इतने वो तो कहता सी रोकता सी थानू कि इतने कोई माड़ा आदमी ना आवे जो कढ़ दिते तो हूँ की हुंदा इतने आ मेरे ने गल कर पता है इन्हों नहीं पता। मैं कहता भी रहा भी इतने ये विचार नाल चीज हुई सी जिन्हें भी शहीदा सिंह के स्थान ने जिस तरह बाबा दीप सिंह जी का शीश लथा तो वह फिर उन्होंने धड़ का संस्कार उत्थे बाहर किया। उन्होंने यह है कि उस जगह के उत्ते यादगारा रहनिया ने श्री गुरु ग्रंथ साहब प्रकाश हो इतने भी श्री गुरु ग्रंथ साहब जी प्रकाश करना सी चलो सुमनगिरी दे कर भी दिता सी तो उन्होंने और कर दिता और करता चलो इन्हों की मौज है हम भी करी जा जे उधरले पासे दूजे पासे उन्होंने जाना ही जाना है तो फिर कहे जी फिर तो भी जो नरकों से या दुनिया च पैना ही पैना फिर भी पी चलो। सो यो गल सी भी वह तो उन्होंने जप तप सी बाबे खजान सिंह उन्होंने बाबे संत सुंदर सिंह उन्होंने तो इन्हों की ये हालत हुई है कोई कोई है उन्होंने वोट चलते हैं। रहो विचार यह गुरु गोबिंद सिंह महाराज जी ने उस जगह अपने कर दिता तो उत्थे भी प्रकाश होंगे है तख्त साहब है सामने उत्थे दसम भी प्रकाश होंगे है हजूर साहब दूसरे फिर शस्त्र महाराज से तो शस्त्रों में भी नमस्कार है तो उस स्थान पर शस्त्र भी ने जिमें हम शस्त्र सारे दिखाते फिरते चलो रहो विचार ये तो सुते सिद्ध विचार हो गई। मैं नहीं सी चाहता भी ये औखे हो गए चलो जो बच्चे हो जा हो जो उन्होंने खुली विचार करनी आ जाए भी गुरमत है साढ़े थानू पता गुरमत का भी उस जगह आज प्रकाश का वह नहीं ना लेंदे है अपने स्वार्थ ने खाण पीण दी गलों ने सारिया या होर चीज। सो ये गुरु महाराज जी ने फिर पंथ से सजाना किया और जिथे आप दास है तो वह दास बन के रहना वाहिगुरु से दासा ने दास बन के रहना तो होर कई चीज़ा हो रही ने सियासी लोगों दियाँ वो जथेदार बनाए हुए ने जी वो अपनी उन्होंने विचार होंगी है अकाल तख्त का हुक्म है अकाल तख्त का केसगढ़ का नहीं हुक्म है वो इं दुविधा पाओ इन्होंने कमजोर करो कमजोर करने का कि मतलब जे सिख एक हो गए तो इन्होंने राज छड़ना नहीं किसी का। रहो विचार हम जो विसाखी का भाई पुरब दिहाड़ा इस तरह सतगुरु साहब जी की जी ने एक खालसा पंथ की साजना की है तो वह जो विसाख का महीना मैं भी कोई शरीर पूरा नहीं स्वस्थ मेरा एवं मैं थोड़े करके आ गया नहीं इन्ना बहुता चिर नहीं बैठ सकता हथ ला के तो उठना ऊ भी डिगण का खतर इन्ना उम्र भी हूँ वीडी है भी होर जा हो जी चलो जी पढ़ दे विसाख
वैसाख धीर ने क्यों बाढ़िया जिन्ना प्रेम विशोह
वैसाख के महीने के विच पति सती दे रूप कलंकार द्वारा सतगुरु साहब जी ने उपदेश की कृपा करती है वैसाख धीर ने क्यों बाढ़िया उन्हां बीबिया जड़िया अपने पति तो विछड़िया हुई ने और पति वरते धर्म के उत्ते ऐन पूरिया कैम ने उन्होंने अपने जब तक घर के पति नहीं नेड़े नहीं तो उन्होंने धीर कितने हो सकती है उन्होंने होर पासे तो किसी पति तो बिना निश्चय नहीं उन्होंने इस तरह जोड़े गुरमुख वाहगुरु परमेश्वर के भगत ने उन्होंने वाहगुरु परमेश्वर से निश्चय जोड़े विछड़े विछड़े हुए हैं उन्होंने इन्ना वैराग प्रेम है कि उन्होंने मन के धीरज नहीं आती
जिन्ना प्रेम विशोह
जड़िया ऐसा ने जिन्हें प्रेम तो लग्या है पर हाले विछोड़ा है उन्हां गुरमुखां दी गुरसिखां दी ये गलबात सतगुरु अर्जन साहिब महाराज जी इस भाव के दर्शाते हैं। ਚਲੀਏ
ਹਰ ਸਾਜਨ ਪੁਰਖ ਵਿਸਾਰ
ਕਰ। ਵਾਹਿਗੁਰੂ ਪਰਮੇਸ਼ਵਰ ਜਿਹੜਾ ਨਾ ਵੀ ਉਹ ਤਾਂ ਇਹਨਾਂ ਦੀ ਤਾਂ ਜਿਹੜੇ ਤੀਬਰ ਗੁਰਮੁਖ ਉਹਨਾਂ ਦੀ ਇਹ ਹਾਲਤ ਹੈ ਜਿਹੜੇ ਹਰ ਸਾਜਨ ਪੁਰਖ ਵਿਸਾਰਕ ਹੈ। ਹੁਣ ਇਹ ਪੁਰਖ ਰੂਪ ਦੇ ਵਿੱਚ ਕਿਹਾ ਵੀ ਜਿਹੜੇ ਉਹ ਸੱਜਣ ਮਿੱਤਰ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਕੇ
ਲੱਗੀ ਮਾਇਆ ਤੋਂ
ਉਹਨੂੰ ਭੁਲਾ ਕੇ ਐਵੀਂ ਫਿਰਦੇ ਨੇ ਇੱਧਰ ਕੋਈ ਹੰਨੇ ਦੀ ਕੋਈ ਬੰਨੇ ਦੀ ਕੋਈ ਇੱਧਰ ਕੋਈ ਢੋਲ ਢੁਮਕਾ ਸਰਵਰ ਦਾ ਕੋਈ ਇੱਧਰ ਮਨਾ ਲਿਆ ਕਿਸੇ ਨੂੰ ਮਨਾ ਲਿਆ ਢੋਲ ਵਜਾ ਲਿਆ ਲੱਗੀ ਮਾਇਆ ਤੋਂ। ਉਹਨਾਂ ਨੂੰ ਤਾਂ ਮਾਇਆ ਦਾ ਹੀ ਪ੍ਰੇਮ ਹੈ ਅਤੇ ਉਹ ਧੋਖਾ ਰੂਪ ਹੈ ਉਹਨੂੰ ਵੀ ਛੱਡ ਕਰ ਜਾਣਾ ਨਾਲ ਨਹੀਂ ਜਾਣੀ ਕਿਸੇ ਦੇ ਅਤੇ ਦੁੱਖ ਰੂਪ ਹੋ ਜਾਣੀ ਹੈ। ਚਲੀਏ
ਪੁੱਤਰ ਕਲੱਤਰ ਨਾ ਸੰਗ
ਨਾ ਤਾਂ ਪੁੱਤਰ ਹੈ ਕੋਈ ਜਾਣੇ ਕਵਨੀ ਹੈ ਜਗਵੀਤ ਜਿਸ ਹੋਏ ਕਿਰਪਾਲ ਸੋਈ ਵਿਦਬੂਜੇ ਤਾ ਕੀ ਨਿਰਮਲ ਰੀਤ ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰਪਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨ ਸਹਾਏ। ਫੜਦੇ ਜੀ ਪੁੱਤਰ
ਪੁੱਤਰ ਕਲੱਤਰ ਨਾ ਸੰਗ
ਧਨਾ ਸਾਰਾ ਰਾਜਮਾਲ ਸਾਰਾ ਦੱਸਣਾ ਕੋਈ ਵੀ ਨਾਲ ਨਹੀਂ ਜਾਣਾ ਨਾ ਕਿਸੇ ਨੇ ਸਹਾਇਤਾ ਕਰਨੀ ਹੈ।
ਹਰ ਅਵਨਾਸੀ
ਕੋਈ ਵਾਹਿਗੁਰੂ ਪਰਮੇਸ਼ਵਰ ਸਦਾ ਅੰਗ ਸੰਗੇ ਅਪੰਗ ਬੂਤੇ ਉਹ ਅਮਰ ਸਰੂਪ ਹੈ ਤੇ ਸਦਾ ਉਹ ਆਪਣੇ ਜਿਹੜਾ ਭਗਤੀ ਕਰਦਾ ਉਹਦੇ ਅੰਗ ਸੰਗ ਰਹਿੰਦਾ ਹੈ।
ਹਾਲਤ ਪਲਤ ਸਗਲੀ ਮੂਈ
ਦੇਖੋ ਵੀ ਹਲਤ ਪਲਤ ਸਗਲੀ ਮੂਈ ਝੂਠੇ ਤੇ ਹਲਤ ਪਲਤ
ਸਗਲੀ ਮੂਈ
ਇਹ ਜਿਹੜੀ ਸਾਰੀ ਸ੍ਰਿਸ਼ਟੀ ਇਹਨਾਂ ਦਾ ਲੋਕ ਵੀ ਤੇ ਪ੍ਰਲੋਕ ਵੀ ਚਲੇ ਗਿਆ।
ਝੂਠਾ ਧੰਦਾ ਮੋਹ
ਝੂਠੇ ਧੰਦਿਆਂ ਦੇ ਵਿੱਚ ਮਾਇਆ ਦੇ ਵਿੱਚ ਲੱਗ ਕਰਕੇ ਵੀ ਹੋਰ ਜੇ ਇੰਨੀ ਹੋ ਜਾਏ ਫਿਰ ਸਹਿਸ ਖਟੇ ਲੱਕ ਉੱਠਦਾ ਆਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਜਾਂ ਹੋਰ ਦੇਵੀ ਦੇਵਤਿਆਂ ਨੂੰ ਮਨਾ ਲਓ ਹੋਰ ਮਾਇਆ ਵਰ ਕਰ ਲਓ। ਚਲੀਏ
ਇੱਕ ਸਹਾਰ ਕੇ ਨਾਮ ਬਿਨ
ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾ
ਅੱਗਾ ਲਈਆ ਖੋਹੇ
ਜਿਹੜੇ ਨੇ ਕਰਮ ਧਰਮ ਪਾਖੰਡ ਜੋ ਦੀਸ਼ਾ ਤਿੰਨ ਜੰਗ ਜਾਗਾਤੀ ਲੁੱਟੀ ਲੁੱਟ ਹੈ ਉਹਨਾਂ ਨੂੰ ਸਾਰੇ ਖੋਹ ਲੈਂਦੇ ਨੇ ਕਿ ਇਹਨਾਂ ਦਿਓ ਆ ਦਿਓ ਤੁਸੀਂ ਫਿਰ ਸਾਨੂੰ ਛੱਡਦੇ ਹੈ ਉਹ ਸਾਰੇ ਖਤਮ ਕਰ ਦਿੰਦੇ ਨੇ ਉਹਨਾਂ ਦੇ
ਦਈਓ ਵਿਸਾਰ ਬਗੁਚਨਾ।
ਇਸ ਕਰਕੇ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਹੈ ਜਿਹਦੀ ਕਿਰਪਾ ਦੇ ਨਾਲ ਅਸੀਂ ਤੁਰਦੇ ਫਿਰਦੇ ਹਾਂ ਜਦੋਂ ਸਾਹ ਨਿਕਲ ਜਾਏ ਜੋਤ ਜਿਹੜਾ ਜਾਂ ਆਪਣੀ ਜੋਤ ਖਿੰਚਿਆ ਤੂੰ ਸਵਾਮੀ ਕੁਛ ਵੀ ਨਹੀਂ ਇਹ ਸਰੀਰ ਪਿਆ ਪੜਦੇ
ਦਈਓ ਵਿਸਾਰ ਬਗੁਚਨਾ
ਐਸਾ ਪ੍ਰੇਰਕ ਜਿਹਦੇ ਨਾਲ ਸਭ ਅੱਖਾਂ ਕੰਮ ਕਰਦੀਆਂ ਇੰਦਰੇ ਕੰਮ ਕਰਦੇ ਨੇ ਉਹਨਾਂ ਉਹਨੂੰ ਭੁਲਾ ਕੇ ਭਾਈ ਖਰਾਬ ਹੀ ਹੋਣਾ ਪੈਂਦਾ ਹੈ।
ਪ੍ਰਭ ਬਿਨੇ ਅਵਰ ਨਾ ਕੋਈ
ਪਰਮੇਸ਼ਵਰ ਦੀ ਸ਼ਰਨ ਤੋਂ ਬਿਨਾਂ ਕੋਈ ਕਾਲ ਤੋਂ ਨਹੀਂ ਬਚਾਉਣ ਵਾਲਾ ਹੈ ਕੋਈ ਪੂਰੀ ਇੱਥੇ ਸਹਾਇਤਾ ਨਹੀਂ ਕਰਨ ਵਾਲਾ ਹੈ।
ਪ੍ਰੀਤਮ ਚਰਨੀ ਜੋ ਲੱਗੇ
ਉਹ ਸਾਰਿਆਂ ਦੇ ਪਰਮ ਪ੍ਰੇਮ ਦਾ ਆਸਪਦ ਰੂਪ ਹੈ ਉਹਦੇ ਚਰਨਾਂ ਦੇ ਵਿੱਚ ਜਿਹੜੇ ਜੁੜ ਗਏ ਨੇ ਜੈਸੇ ਦਸੋ ਸਰੂਪ ਧਾਰਨ ਕੀਤੇ ਜਾਂ ਸ਼ਬਦ ਨਾਮ ਬਾਣੀ ਵਿੱਚ ਜੁੜੇ ਹੋਏ ਆ
ਤਿਰਕੀ ਨਿਰਮਲ ਸੋ
ਉਹਨਾਂ ਦੀ ਜਿਹੜੀ ਸ਼ੋਭਾ ਹੈ ਉਹ ਸਾਰੇ ਯੁਗਾਂ ਦੇ ਵਿੱਚ ਹੀ ਪ੍ਰਗਟ ਹੈ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਰ ਮਾਰਿਆ ਪ੍ਰਹਿਲਾਦ ਤਰਾਇਆ ਅੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਤੇ ਨਾਨਕ ਐਸਾਰ ਸੇਵਿਆ ਅੰਤ ਲੈ ਛਡਾਇਆ। ਚਲੀ
ਨਾਨਕ ਕੀ ਪ੍ਰਭ ਬੇਨਤੀ
ਗੁਰੂ ਸਾਹਿਬ ਜੀ ਕਹਿੰਦੇ ਭਾਈ ਆਪ ਰਚਨਹਾਰ ਨੇ ਇਸ ਕਾਵਿ ਰਚਨਾ ਦੇ ਗੁਰੂ ਅਰਜਨ ਸਾਹਿਬ ਫਿਰ ਇਉਂ ਬੇਨਤੀਆਂ ਕਰੋ ਇਹ ਵਾਹਿਗੁਰੂ ਪਰਮੇਸ਼ਰ ਆਪ ਦੀ ਚਰਨ ਸ਼ਰਨ ਵਿੱਚ ਮੇਰੀ ਬੇਨਤੀ ਹੈ
ਪ੍ਰਭ ਮਿਲੋ ਪ੍ਰਾਪਤ ਹੋਏ
ਮਨੁੱਖਾ ਜਨਮ ਤੁਸੀਂ ਦਿੱਤਾ ਹੈ ਤੇ ਇਹਦੇ ਵਿੱਚ ਸਾਨੂੰ ਮਿਲੋ ਪ੍ਰਾਪਤ ਹੋਏ ਸਾਨੂੰ ਮਿਲੋ ਦਰਸ਼ਨ ਦਿਓ ਆ ਕੇ ਕਹਿੰਦੇ ਪ੍ਰਾਪਤ ਤਾਂ ਸਾਰੇ ਹੀ ਹੈ ਨੇ ਮਿਲ ਲਓ ਕਹਿੰਦੇ ਆਪ ਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਉਸ ਰੂਪ ਨੂੰ ਮਿਲ ਸਕਦੇ ਕਿਉਂਕਿ ਉਹ ਅਗਮ ਮਨ ਕਰਕੇ ਹੈ ਅਗੋਚਰ ਇੰਦੀਆਂ ਕਰਕੇ ਹੈ ਸ਼ਬਦ ਨਾਮ ਅਭਿਆਸ ਦੇ ਨਾਲ ਤੇਰੀ ਕਿਰਪਾ ਹੋਵੇ ਮਨ ਚੋਂ ਚੰਚਲਤਾ ਮਿਟ ਜਾਏ ਇਕਾਗਰਤਾ ਆ ਜਾਏ ਉਸਦਾ ਪ੍ਰਤੀਬਿੰਬ ਸੁਖ ਸਰੂਪ ਦੇ ਵਿੱਚ ਪੈਂਦਾ ਹੈ ਅਤੇ ਫਿਰ ਉਸ ਸੁਖ ਸਰੂਪ ਦਾ ਮੇਲ ਹੁੰਦਾ ਹੈ।
ਵੈਸਾਖ ਸੁਹਾਵਾ ਤਾਂ ਲੱਗਾ
ਵੈਸਾਖ ਦਾ ਮਹੀਨਾ ਵੈ ਜੋ ਸਾਖੀ ਸਰੂਪ ਸਾਖਾਤ ਹੋ ਜਾਏ ਅੰਦਰ ਜੋ ਪਰਮੇਸ਼ਰ ਪਾਰ ਬ੍ਰਹਮ ਹੈ
ਜਾਂ
ਪਤਤ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਥ ਕੋ ਨਾਨਕ ਤੇ ਜਾਣੀ ਸਦਾ ਬਸ ਤੁਮ ਸਾਹ ਪਰ ਸਾਡੇ ਹਉਮੈ ਕਰਕੇ ਸਥੂਲ ਸਰੀਰ ਦੀ ਹੈ ਸੂਖਮ ਸਰੀਰ ਦੀ ਹੈ ਕਾਰਨ ਸਰੀਰ ਦੀ ਹੈ ਗੁਰੂ ਕੀ ਸ਼ਰਨ ਲਵਾਂਗੇ ਸੰਗਤ ਕਰਾਂਗੇ ਚੰਗੇ ਗੁਰਮੁਖਾਂ ਦੀ ਗੁਰਬਾਣੀ ਨੂੰ ਕਮਾਵਾਂਗੇ ਪਰ ਮਿਲੋ ਪ੍ਰਾਪਤ ਹੋਏ ਆਪ ਸਭ ਥਾਂ 'ਤੇ ਫਿਰ ਵਾਹਿਗੁਰੂ ਪਰਮੇਸ਼ਰ ਵੀ ਆਪ ਹੀ एक चरण शरण गुरु एक पेंडा जाए चल सतगुरु कोट पेंडा आगे हुए लेते हैं।
जा संत भेटा हर सोए
जदों का कोई वाहिगुरु परमेश्वर के प्रेमी गुरमुख उन्हों की संगत हो जाए मिल पैन वो फिर उन्होंने संगत के नाल कहते गुरु की शरण लो गुरु महाराज सिख्या देंगे ने भाई अवगुरों छोड़ो भगती करो इस तरह जा संत भेटा हर सोए या आप ही सारे संतों को बनाने वाला शांत स्वरूप विकारों तो रहत वाहिगुरु परमेश्वर है वो जब वाहिगुरु परमेश्वर आप प्राप्त हो जाए इन्ना कि समय प्राप्त करना मैं हूँ ज्यादा नहीं नुक्स होने करके बैठ सकता है भुल चुक की क्षमा करनी अरदास करिए महाराज जी के चरणों के महाराज विसाखी का पुरब दिहाड़ा है ठीक है जिन्हों का अमृत छकिया वो कमाउन का बल बख्शो जिन्होंने उत्साह है वो अपना पहला जिमें खेत सवारी का भी हाँ मैं करना ही करना दिखावे का नहीं करना ये नहीं करना भी ये की है शराब की बोतल भी रख ली कृपान भी पा ली तो ये की है घोड़ा शक्का है ये भी पिंडा च है मैं ये तो साढ़े च नहीं ताकत सिंह नहीं तो वो की ताकत है कृपान पा के इस तरह की गल करे सिंह जो इकट्ठ हो कृपान ला के तो एन उन्होंने सीधा कर दे
नानक की प्रभ बेनती प्रभ मिलो प्राप्त होए बैसाख सुहावा ता लगा जा संत भेट हर सोए
वाहिगुरु जी का खालसा वाहिगुरु जी की फतेह हम गुरु महाराज के चरणों में अरदास करिए महाराज साखी के पुरब साड़ी एनी तो हमें दूर नहीं हुई या इन्नी कुर्बानी नहीं दे सकते सिर तो हौली हौली महाराज सानू बल बख्शो साड़ी सिक्ख्या कमाई तो साढ़े च हंकार दूर होवे फिर तन मन तन सौंप सौंपन दे योग हो जाएगी तू ठाकुर तुम